ਸਤਨਾਮ ਵਾਹਿਗੁਰੂ ਸਾਹਿਬ ਜੀਓ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਡ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸ਼ਤਰ ਸਭੈ ਅਵਲੋਕ ਚਪੈਂਗੇ ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸ਼ਤਰ ਸਭੈ ਅਵਲੋਕ ਚਪੈਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵਡਭਾਗੇ ਹੋ ਜੋ ਕਿ ਗੁਰੂ ਕੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਅੱਜ ਦੇ ਇਸ ਸਵੇਰ ਨੂੰ ਸਫਲ ਕਰ ਰਹੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਪਾਵਨ ਪਵਿੱਤਰ ਬਾਣੀ ਤਵ ਪ੍ਰਸਾਦ ਸਵਈਏ ਜੋ ਕਿ ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਹੈ ਔਰ ਸ੍ਰੀ ਦਸਮ ਗ੍ਰੰਥ ਅੰਦਰ ਸੁਭਾਏਮਾਨ ਹੈ। ਇਸ ਸਤਵੇਂ ਸਵਈਏ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਕੱਲ ਪਿਛਲੇ ਦੀਵਾਨ ਵਿੱਚ ਆਪਾਂ ਇਹਨਾਂ ਚਾਰ ਅੱਖਰਾਂ ਤੇ ਵਿਚਾਰ ਕੀਤੀ ਸੀ ਕਿ ਦਾਨਵ ਦੇਵ ਫਨਿੰਦ ਨਿਸਾਚਰ। ਸੱਚੇ ਪਾਤਸ਼ਾਹ ਜੀ ਇਸ ਸਵਈਏ ਦੇ ਵਿੱਚ ਸ੍ਰਿਸ਼ਟੀ ਗਿਆਨ ਬਿਆਨ ਕਰ ਰਹੇ ਨੇ, ਕਿਉਂਕਿ ਜਦੋਂ ਵੀ ਕੋਈ ਸ਼ਖਸ ਕੋਈ ਸ਼ਖਸੀਅਤ ਕੋਈ ਰੱਬ ਦਾ ਪਿਆਰਾ ਉਹਦੀ ਸਾਧਨਾ ਕਰਦਾ ਜਿੱਥੇ ਉਹਨੂੰ ਉਹਦਾ ਆਨੰਦ ਪ੍ਰਾਪਤ ਹੁੰਦਾ ਉੱਥੇ ਕਈ ਤਰ੍ਹਾਂ ਦਾ ਗਿਆਨ ਵੀ ਉਹਨੂੰ ਮਿਲਦਾ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਉਹਦੇ ਵਿੱਚੋਂ ਜਿੰਨੀ ਤਰ੍ਹਾਂ ਦਾ ਗਿਆਨ ਹੈ, ਬ੍ਰਹਿਮੰਡ ਦਾ ਗਿਆਨ, ਚਾਰ ਖਾਣੀਆਂ ਦਾ ਗਿਆਨ ਆਉਣਾ, ਹੋਰ ਔਸ਼ਧੀਆਂ ਦਾ ਗਿਆਨ, ਜਿਵੇਂ ਤੁਸੀਂ ਵੇਖਦੇ ਹੋ ਕਿ ਇੱਥੋਂ ਦੇ ਜਿਹੜੇ ਰਿਸ਼ੀ ਹੋਏ ਨੇ ਉਹਨਾਂ ਨੇ ਧਿਆਨ ਦੁਆਰਾ ਕਈ ਦਵਾਈਆਂ ਦੀ ਕਾਢ ਕੱਢੀ। ਮੈਡੀਕਲ ਉਦੋਂ ਨਹੀਂ ਸਨ, ਉਦੋਂ ਬਾਹਰਲੇ ਤਰੀਕੇ ਤੱਤਾਂ ਦੇ ਦਵਾਈਆਂ ਕਰਨ ਵਾਲੇ ਨਹੀਂ ਸਨ। ਉਹਨਾਂ ਨੇ ਸਮਾਧੀ ਦੁਆਰਾ ਧਿਆਨ ਦੁਆਰਾ ਆਪਣੇ ਅੰਦਰੋਂ ਵੇਖਿਆ ਵੀ ਕਿਹੜੀ ਬੂਟੀ ਕਿਹੜੇ ਰੋਗ ਨੂੰ ਕੰਮ ਦੇ ਸਕਦੀ। ਇਹਦੇ ਵਿੱਚੋਂ ਹੀ ਇੱਕ ਗਿਆਨ ਹੈ, ਉਹਨੂੰ ਕਹਿੰਦੇ ਸ੍ਰਿਸ਼ਟੀ ਗਿਆਨ। ਸ੍ਰਿਸ਼ਟੀ ਕਿਵੇਂ ਚੱਲ ਰਹੀ ਹੈ, ਕਿਵੇਂ ਬੰਦਗੀ ਕਰਨ ਵਾਲੇ ਬੰਦਗੀ ਕਰਦੇ ਨੇ, ਇਹਦੇ ਵਿੱਚ ਚਾਰ ਤਰ੍ਹਾਂ ਦੇ ਜਿਹੜੇ ਬੰਦਗੀ ਕਰਨ ਵਾਲੇ ਸਨ ਆਪਾਂ ਪਿਛਲੇ ਦੀਵਾਨ ਵਿੱਚ ਗਿਣੇ ਸਨ। ਹਜ਼ੂਰ ਕਹਿੰਦੇ ਕੁਝ ਸਾਧਕ ਐਸੇ ਨੇ, ਕੁਝ ਰੱਬ ਦੇ ਰਾਹ ਤੇ ਤੁਰਨ ਵਾਲੇ ਐਸੇ ਨੇ ਜਿਹੜੇ ਤੁਰ ਤਾਂ ਪਏ ਪਰ ਅਜੇ ਬਿਰਤੀ ਦਾਨਵ। ਦਾਨਵ ਦਾ ਅਰਥ ਹੈ ਦੈਂਤ, ਦਵੈਤ ਹੈ ਉਹਨਾਂ ਵਿੱਚ, ਦੁਬਧਾ ਵਿੱਚ ਨੇ। ਤੇ ਦਾਨਵ ਦੇ ਆਪਾਂ ਅਰਥ ਕੀਤੇ ਸਨ ਰਾਕਸ਼ਸ, ਰਾਕਸ਼ਸ ਬੁੱਧੀ ਜਿਹਨੂੰ ਕਹਿੰਦੇ, ਰਾਕਸ਼ਸ ਉਹਨੂੰ ਕਹਿੰਦੇ ਜਿਹੜਾ ਰਾਖ ਨਾਲ ਪਿਆਰ ਕਰਦਾ, ਸਵਾਹ ਨਾਲ, ਮਿਥਿਆ ਸੰਸਾਰ ਨਾਲ, ਜਿਹੜਾ ਝੂਠਾ ਹੈ, ਜਿਹੜਾ ਰਾਖ ਹੋ ਜਾਣਾ, ਸੜ ਜਾਣਾ, ਉਹਦੇ ਨਾਲ ਸਨੇਹ ਬਹੁਤਾ ਕਰ ਲੈਂਦਾ, ਉਹਨੂੰ ਕਹਿੰਦੇ ਰਾਕਸ਼ਸ ਹੈ। ਇਹ ਰਾਖ ਨਾਲ ਪਿਆਰ ਕਰਦਾ, ਜਿਹੜੀਆਂ ਚੀਜ਼ਾਂ ਨੇ ਅਖੀਰ ਨੂੰ ਰਾਖ ਹੋ ਜਾਣਾ, ਖਤਮ ਹੋ ਜਾਣਾ। ਹਜ਼ੂਰ ਨੇ ਕਿਹਾ ਐਸੇ ਲੋਕ ਜਿਨ੍ਹਾਂ ਦੇ ਵਿੱਚ ਪਦਾਰਥ ਪ੍ਰਤੀ ਇੰਨਾ ਮੋਹ ਹੈ, ਜਦੋਂ ਉਹਨਾਂ ਨੇ ਉਸ ਰੱਬ ਨੂੰ ਚੇਤੇ ਕੀਤਾ, ਉਹਨੂੰ ਜਪਿਆ, ਉਹਦੀ ਬੰਦਗੀ ਕੀਤੀ, ਤੇ ਇੱਕ ਦਿਨ ਉਹਨਾਂ ਤੇ ਕਿਰਪਾ ਹੋ ਗਈ, ਉਹਨਾਂ ਦਾ ਵੀ ਉਧਾਰ ਹੋ ਗਿਆ, ਉਹਨਾਂ ਦੇ ਅੰਦਰੋਂ ਵੀ ਇਸ ਮਿਥਿਆ ਸੰਸਾਰ ਜਿਹੜਾ ਸਵਾਹ ਵਰਗਾ, ਰਾਖ ਵਰਗਾ, ਇਹਦੀ ਪ੍ਰੀਤ ਸਹਿਜੇ ਸਹਿਜੇ ਘਟਦੀ ਗਈ, ਤੇ ਇੱਕ ਦਿਨ ਨਾਮ ਨਾਲ ਜੁੜ ਗਏ। ਇਹ ਪਹਿਲੀ ਤਰ੍ਹਾਂ ਦੇ ਸਾਧਕ ਨੇ। ਦੂਸਰਾ ਹੈ ਫਨਿੰਦ। ਫਨਿੰਦ ਕਹਿੰਦੇ ਸੱਪਾਂ ਦੇ ਕਿਸਮਾਂ ਵਿੱਚੋਂ ਸਭ ਤੋਂ ਵੱਡੇ ਸੱਪ। ਇੱਥੇ ਸੱਪ ਦਾ ਅਰਥ ਲਵਾਂਗੇ ਕਿਉਂਕਿ ਉਹਦਾ ਇੱਕ ਵਿੱਚੋਂ ਉਹਦੇ ਉਦਾਹਰਣ ਲਈ ਗਈ। ਸੱਪ ਦੇ ਵਿੱਚ ਇੱਕ ਅਵਗੁਣ ਹੈ, ਉਹਦੇ ਅੰਦਰ ਜ਼ਹਿਰ ਹੈ ਜਿਹੜੀ ਕੁਦਰਤੀ ਹੈ, ਜ਼ਹਿਰ ਭਰੀ। ਇਸ ਕਰਕੇ ਇਹ ਸਾਰੀਆਂ ਬਿਰਤੀਆਂ ਸਾਡੇ ਮਨੁੱਖੀ ਸਰੀਰ ਵਿੱਚ ਵੀ ਨੇ। ਸਰਪ ਬਿਰਤੀ ਜਿਹੜੀ ਹੈ, ਅੰਦਰ ਜ਼ਹਿਰ ਭਰੀ ਰੱਖਣੀ, ਈਰਖਾ ਕਰਨੀ, ਸੜਦੇ ਰਹਿਣਾ, ਇਹਨੂੰ ਕਹਿੰਦੇ ਨੇ ਸੱਪ ਬਿਰਤੀ, ਜ਼ਹਿਰ ਵਾਲੀ ਬਿਰਤੀ। ਪਰ ਜਿਨ੍ਹਾਂ ਨੇ, ਕਿਉਂਕਿ ਸੱਪ ਦੇ ਵਿੱਚ ਜ਼ਹਿਰ ਹੈ, ਤੇ ਜਦੋਂ ਜ਼ਹਿਰ ਨੂੰ ਕਿਸੇ ਮਸਾਲੇ ਨਾਲ ਮਾਰ ਦਈਏ ਤੇ ਉਹਦਾ ਸੰਖਿਆ ਬਣ ਜਾਂਦਾ, ਉਹ ਫਿਰ ਦਵਾਈ ਬਣ ਜਾਂਦੀ ਹੈ। ਜਾਂ ਸੱਪ ਜਦੋਂ ਕਿਸੇ ਪੱਥਰ ਤੇ ਡੰਗ ਮਾਰਦਾ ਤੇ ਜਦੋਂ ਉਹਦੀ ਜ਼ਹਿਰ ਨਿਕਲਦੀ, ਉਹਦਾ ਸੰਖਿਆ ਬਣਦਾ। ਔਰ ਸੰਖਿਆ ਬਹੁਤ ਸਾਰੀਆਂ ਦਵਾਈਆਂ ਵਿੱਚ ਕੰਮ ਦਿੰਦਾ, ਔਰ ਰੋਗੀਆਂ ਦੇ ਰੋਗ ਖੰਡਨ ਕਰਦਾ ਹੈ, ਖਤਮ ਕਰਦਾ। ਹਜ਼ੂਰ ਕਹਿੰਦੇ ਜਿਹੜੇ ਲੋਕ ਜ਼ਹਿਰ ਬਿਰਤੀ ਵਾਲੇ ਸਨ, ਸੱਪ ਬਿਰਤੀ ਵਾਲੇ ਸਨ, ਦਿਨ ਰਾਤ ਡੰਗ ਮਾਰਨੇ ਔਰ ਟੇਢੇ ਤੁਰਨਾ, ਉਠਤ ਬੈਠਤ ਕੁਟਲਤਾ ਚੱਲ ਹੈ, ਕੁਟਲ ਨੀਤੀ ਦੀ ਵਰਤੋਂ ਕਰਨੀ, ਇਧਰ ਉਧਰ ਦੇ ਟੇਢੇ ਵਿੰਗੇ ਤਰੀਕੇ ਵਰਤਨੇ, ਜਦੋਂ ਉਹਨਾਂ ਨੇ ਵੀ ਜਪਿਆ, ਕਿਉਂਕਿ ਇਸ ਪੰਕਤੀ ਦੇ ਅਖੀਰ ਤੇ ਆਉਂਦਾ ਜਪੇਂਗੇ। ਇਹ ਸਾਰੀ ਪੰਕਤੀ ਜਿਹੜੀ ਹੈ, ਭਾਵੇਂ ਉੱਪਰ ਕਿਵੇਂ ਦੇ ਲੋਕਾਂ ਦਾ ਨਾਮ ਲਿਆ ਹੈ, ਪਰ ਪਿੱਛੇ ਸ਼ਬਦ ਵਰਤਿਆ ਜਪੇਂਗੇ। ਇਹਦਾ ਮੈਂ ਅੱਗੇ ਅਰਥ ਕਰਾਂਗਾ ਵੀ ਜਪੇਂਗੇ ਇਹਦੇ ਕੀ ਅਰਥ ਹੋ ਸਕਦੇ ਨੇ, ਇਹ ਆਉਣ ਵਾਲੇ ਸਮੇਂ ਵਾਸਤੇ ਕੀ ਭਵਿੱਖਬਾਣੀ ਹੈ ਵੀ ਜਪਣਗੇ, ਜਾਂ ਹੁਣ ਵੀ ਇਹ ਸ਼ਬਦ ਢੁਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਬਿਰਤੀ ਵਾਲੇ ਮਨੁੱਖ ਜਿਨ੍ਹਾਂ ਦੇ ਮਨ, ਜਾਂ ਆਪਾਂ ਆਪਣੇ ਤੇ ਲਾ ਲਈਏ, ਸਾਡੇ ਵਿੱਚ ਇਹ ਜ਼ਹਿਰਾਂ ਭਰੀਆਂ ਹੋਈਆਂ ਨੇ, ਸਾਡੇ ਵਿੱਚ ਇਹ ਅਵਗੁਣ ਨੇ, ਈਰਖਾ ਦੇ ਔਰ ਅੰਦਰ ਵਿਕਾਰਾਂ ਦੀ ਜ਼ਹਿਰ ਹੈ, ਜਦੋਂ ਕਹਿੰਦੇ ਜਪਾਂਗੇ ਤੇ ਇਹਨਾਂ ਦਾ ਵੀ ਉਧਾਰ ਹੋ ਗਿਆ, ਇਹ ਦੇਵਤੇ ਬਣ ਗਏ। ਨਿਸ਼ਾਚਰ, ਕਈ ਤਰ੍ਹਾਂ ਦੇ ਧੋਖੇਬਾਜ, ਡਾਕੂ, ਚੋਰ ਆਦਿਕ, ਇਹਦੇ ਵਾਸਤੇ ਨਿਸ਼ਾਚਰ ਸ਼ਬਦ ਵਰਤਿਆ। ਇਹਨਾਂ ਜਦੋਂ ਤਿੰਨ ਕਿਸਮਾਂ ਦੇ, ਤਿੰਨ ਬਿਰਤੀਆਂ ਵਾਲੇ ਲੋਕਾਂ ਨੇ, ਮਨੁੱਖਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਜਪਿਆ, ਤੇ ਉਹ ਬਣ ਗਏ ਦੇਵ। ਵਿੱਚ ਸ਼ਬਦ ਆਇਆ ਦਾਨਵ, ਦੇਵ, ਫਨਿੰਦ, ਨਿਸਾਚਰ। ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ, ਦੇਰ ਨਹੀਂ ਲੱਗੀ। ਬੜੀ ਦੇਰ ਲੱਗ ਸਕਦੀ ਸੀ ਪਰ ਜਲਦੀ ਹੋ ਗਿਆ। ਹੁਣ ਅੱਗੇ ਆਪਾਂ ਤੁਰਨਾ, ਕਿਉਂਕਿ ਮੈਂ ਇਹ ਅਰਥ ਸਿਰਫ ਪਰਸੋਂ ਵਾਲੀ ਲੜੀ ਜੋੜਨ ਵਾਸਤੇ ਕਰ ਰਿਹਾ। ਫਿਰ ਆਪਾਂ ਇੱਕ ਲਫ਼ਜ਼ ਲਿਆ ਸੀ ਕਿ ਇਹਨਾਂ ਨੇ ਕਿਵੇਂ ਬੰਦਗੀ ਕੀਤੀ। ਹਜ਼ੂਰ ਨੇ ਤਿੰਨ ਸਮਿਆਂ ਦਾ ਨਾਮ ਲਿਆ, ਕਹਿੰਦੇ ਭੂਤ, ਭਵਿੱਖ, ਭਵਾਨ। ਭੂਤ ਦੇ ਅਰਥ ਨੇ ਬੀਤਿਆ ਹੋਇਆ ਵਕਤ, ਭੂਤ ਕਾਲ ਲੰਘਿਆ ਹੋਇਆ, ਜਿਹੜਾ ਕੱਲ ਲੰਘ ਚੁੱਕਾ ਹੈ, ਜਾਂ ਹੁਣ ਤੋਂ ਘੰਟਾ ਪਹਿਲਾਂ ਸੀ, ਇੱਕ ਮਿੰਟ ਪਹਿਲਾਂ, ਜਾਂ ਪਿਛਲਾ ਸਾਲ, ਜਾਂ ਪਿਛਲਾ ਜਨਮ, ਉਹਨੂੰ ਕਹਾਂਗੇ ਭੂਤ ਕਾਲ, ਜੋ ਨਿਕਲ ਚੁੱਕਾ ਹੈ, ਕਹਿੰਦੇ ਇਨ੍ਹਾਂ ਨੇ ਜਿਨ੍ਹਾਂ ਦੇ ਜੀਵਨ ਦਾ ਉਧਾਰ ਹੋਇਆ ਉਨ੍ਹਾਂ ਨੇ ਬੰਦਗੀ ਕਿਵੇਂ ਕੀਤੀ ਹੈ, ਇਨ੍ਹਾਂ ਵਿੱਚੋਂ ਬਹੁਤਿਆਂ ਨੇ ਪਿੱਛੇ ਲੰਘ ਚੁੱਕੇ ਭਗਤਾਂ ਦਾ ਜੀਵਨ ਜਾਂ ਸੁਣਿਆ ਜਾਂ ਉਹਨੂੰ ਆਪ ਪੜਿਆ ਤੇ ਉਹਨਾਂ ਨੂੰ ਪੜ ਕੇ ਸੁਣ ਕੇ ਤੇ ਅੰਦਰ ਚਾਉ ਪੈਦਾ ਹੋ ਗਿਆ ਵੀ ਆਪਾਂ ਵੀ ਇਹ ਬੰਦਗੀ ਕਰੀਏ। ਇੰਨੇ ਇੰਨੇ ਲੋਕ ਤਰਗ ਗੁਰੂ ਸਾਹਿਬ ਨੇ ਬਾਣੀ ਵਿੱਚ ਭੂਤਕਾਲ ਭਗਤੀ ਦੀ ਸਥਿਤੀ ਮੈਂ ਉਦੋਂ ਬੇਨਤੀ ਕੀਤੀ ਸੀ ਜਿਵੇਂ ਸ਼ਬਦ ਆਪਾਂ ਵਿੱਚ ਲਿਆ ਸੀ ਕਿ ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਜਿਹੜੇ ਰੱਬ ਦੇ ਪਿਆਰੇ ਅੱਜ ਤੋਂ ਪਹਿਲਾਂ ਹੋ ਚੁੱਕੇ ਨੇ, ਇਤਿਹਾਸ ਬਣ ਚੁੱਕੇ ਨੇ, ਤਵਾਰੀਖ ਬਣ ਚੁੱਕੇ ਨੇ, ਜਦੋਂ ਉਹਨਾਂ ਨੂੰ ਆਪਾਂ ਪੜਾਂਗੇ ਤੇ ਸਾਨੂੰ ਅੰਦਰੋਂ ਤਾਕਤ ਮਿਲੇਗੀ ਬੰਦਗੀ ਕਰਨ ਦੀ, ਧਰਮ ਕਮਾਉਣ। ਜਿਨ੍ਹਾਂ ਨੇ ਵੀ ਧਰਮ ਕਮਾਇਆ ਲੰਘ ਚੁੱਕਿਆਂ ਨੂੰ ਵਿਚਾਰਿਆ ਹੈ ਉਹ ਸਾਡੇ ਪਥ ਪ੍ਰਦਰਸ਼ਕ ਬਣੇ ਨੇ, ਮਾਰਗ ਦਰਸ਼ਕ ਬਣੇ ਨੇ। ਉਹਨਾਂ ਦੇ ਜੀਵਨ ਨੂੰ ਅਸੀਂ ਵੇਖ ਕੇ ਸਾਡੇ ਵਿੱਚ ਉਤਸ਼ਾਹ ਪੈਦਾ ਹੋਇਆ, ਤਿੰਨਾਂ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣਤਾਸਾ, ਤਾਂ ਅਸੀਂ ਉਹਨਾਂ ਨੂੰ ਯਾਦ ਕਰਨਾ ਹੈ ਕਿ ਸਾਡੇ ਵਿੱਚ ਉਹ ਸ਼ਕਤੀ ਆਏ। ਇਸ ਕਰਕੇ ਜਿਹੜੇ ਭੂਤਕਾਲ ਪਿੱਛੇ ਲੰਘ ਚੁੱਕਿਆਂ ਦਾ ਉਦਾਹਰਣ ਬਾਣੀ ਵਿੱਚ ਬੜਾ ਵਾਰੀ ਆਇਆ, ਤੁਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਪੜ੍ਹੋ, ਉਹਦੇ ਵਿੱਚ ਉਹਨਾਂ ਨੇ ਚਾਰ ਪ੍ਰਕਾਰ ਦੇ ਨਾਮ ਲਏ ਨੇ। ਇੱਕ ਥਾਂ ਤੇ ਕਹਿੰਦੇ ਜੇ ਸਿਮਰਤ ਗਣਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ, ਗਣਕਾ ਵੇਸਵਾ ਸੀ। ਇਹਦੇ ਵਿੱਚ ਸੱਚੇ ਪਾਤਸ਼ਾਹ ਨੇ ਕਿਹਾ ਵੀ ਜੇ ਤੂੰ ਵਾਸ਼ਨਾ ਤੋਂ ਪੀੜਿਤ ਹੈ, ਜੇ ਵਾਸ਼ਨਾ ਤੇਰੇ ਹੱਥਾਂ ਤੋਂ ਬਾਹਰ ਨਿਕਲ ਚੁੱਕੀ ਹੈ ਜਿਹੜੀ ਕਿ ਆਮ ਤੌਰ ਤੇ ਹੁੰਦੀ ਏ, ਤੇ ਤੂੰ ਚਾਹੁੰਦਾ ਮੈਂ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਜਾ ਤੇ ਘਬਰਾਈ ਨਾ, ਇਹ ਘਰ ਇਸ ਤਰ੍ਹਾਂ ਦਾ, ਇੱਥੇ ਤੇ ਗਣਕਾ ਵੇਸ਼ਵਾ ਵੀ ਬਖਸ਼ੀ ਗਈ ਏ, ਜੇ ਗਣਕਾ ਬਖਸ਼ੀ ਗਈ ਤੇ ਤੂੰ ਵੀ ਬਖਸ਼ਿਆ ਜਾ ਸਕਦਾ। ਬੰਦੇ ਨੂੰ ਆਸ ਬਣਾਉਂਦੇ ਨੇ, ਬੰਦੇ ਦੇ ਅੰਦਰ ਡਿੱਗੀ ਹੋਈ ਸੁਰਤ ਜਿਹੜੀ ਇਹ ਸੋਚਦੀ ਰਹਿੰਦੀ ਵੀ ਮੈਂ ਕੀ ਕਰ ਸਕਣਾ, ਮੇਰੇ ਤੋਂ ਕੀ ਹੋਏਗਾ, ਉਹਨੂੰ ਇੱਕ ਆਸ ਇੱਕ ਸਹਾਰਾ ਦੇ ਕੇ ਖੜਾ ਕਰ ਦਿੰਦੇ ਨੇ। ਜੇ ਸਿਮਰਤ ਗਣਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ, ਨਹੀਂ ਤੇ ਆਮ ਤੌਰ ਤੇ ਕਈ ਵਾਰੀ ਆਪਾਂ ਪਾਪ ਵਿੱਚ ਇੰਨੇ ਡੂੰਘੇ ਪਛੜ ਜਾਂਦੇ ਹਾਂ ਜੀਵਨ ਦੇ ਵਿੱਚੋਂ ਕਿ ਉੱਥੇ ਮਨ ਅੰਦਰੋਂ ਕਹਿਣ ਲੱਗ ਪੈਂਦਾ ਵੀ ਹੁਣ ਤੇਰਾ ਉਧਾਰ ਨਹੀਂ ਹੋ ਸਕਦਾ। ਨਹੀਂ, ਹਜ਼ੂਰ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਇੱਕ ਦਿਨ ਵੀ ਤੇਰੇ ਕੋਲ ਬਚ ਗਿਆ ਉਹ ਵੀ ਤੂੰ ਜਪ ਕੇ ਵੇਖ ਤੇਰੇ ਜੀਵਨ ਦਾ ਉਧਾਰ ਕਰ ਸਕਦਾ, ਉਹਦੇ ਵਿੱਚ ਵੀ ਤੈਨੂੰ ਸਹਾਰਾ ਮਿਲ ਸਕਦਾ। ਜਾਂ ਕੋ ਸਿਮਰ ਅਜਾ ਮਲ ਉਧਰਿਓ, ਜਿਹਨੂੰ ਸਿਮਰਨ ਕਰਕੇ ਅਜਾ ਮਲ, ਜਿਹਨੇ ਮੁਕੰਮਲ ਜੀਵਨ ਜਿਹੜਾ ਹੈ ਵਿਕਾਰਾਂ ਵਿੱਚ ਡੇਗ ਦਿੱਤਾ ਸੀ ਉਹਦਾ ਵੀ ਉਧਾਰ ਹੋ ਗਿਆ। ਇਹ ਕੀ ਹੈ? ਇਹ ਭੂਤਕਾਲ ਭਗਤੀ ਦੀ ਸਥਿਤੀ ਹੈ। ਖਿਆਲ ਰੱਖ, ਕੁਝ ਸ਼ਬਦ ਸਾਨੂੰ ਮੈਂ ਸਮਝਣਾ ਵੀ ਆਪਾਂ ਮੱਖੀ ਤੇ ਮੱਖੀ ਮਾਰਨ ਨਾਲੋਂ ਸਿੱਖ ਸਾਹਿਤ ਦੇ ਆਪਣੇ ਸ਼ਬਦ ਲੱਭੀਏ, ਗੁਰਬਾਣੀ ਵਿੱਚੋਂ ਆਪਣੇ ਸ਼ਬਦ ਲੱਭੀਏ, ਕੋਈ ਨਵੀਂ ਚੀਜ਼ ਲੱਭੀਏ ਜਿਹੜੀ, ਕਿਉਂਕਿ ਕੌਮਾਂ ਜਿਉਂਦੀਆਂ ਨੇ ਨਵੇਂ ਸ਼ਬਦਾਂ ਨਾਲ, ਕੌਮਾਂ ਕੱਲੇ ਜਕਾਰਿਆਂ ਨਾਲ ਨਹੀਂ ਜਿਉਂਦੀਆਂ, ਨਾ ਕਿਸੇ ਪੀਲੇ ਨੀਲੇ ਰੰਗਾਂ ਨਾਲ, ਉਹ ਤੇ ਥੋੜਾ ਜਿਹਾ ਬਾਹਰਲਾ ਹਿੱਸਾ, ਉਹ ਤੇ ਥੋੜਾ ਜਿਹਾ ਹਿੱਸਾ। ਕੌਮ ਕਾਹਦੇ ਤੇ ਖੜੀ ਹੁੰਦੀ ਏ? ਇਹ ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ, ਇਹ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀ ਕਿ ਕੌਮ ਖੜੀ ਹੁੰਦੀ ਏ ਕੇਂਦਰ ਤੇ, ਹਰਿਮੰਦਰ ਸਾਹਿਬ ਦਿੱਤਾ, ਕੌਮ ਖੜੀ ਹੁੰਦੀ ਵਿਚਾਰਧਾਰਾ ਤੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਕੌਮ ਖੜੀ ਹੁੰਦੀ ਏ ਨਿਸ਼ਾਨੀਆਂ ਤੇ, ਗੁਰੂ ਗੋਬਿੰਦ ਸਿੰਘ ਨੇ ਪੰਜ ਕਕਾਰ ਦੇ ਦਿੱਤੇ, ਪੰਜ ਬਾਣੀਆਂ ਦੇ ਦਿੱਤੀਆਂ, ਇਹਨਾਂ ਤੇ ਕੌਮਾਂ ਜਿਉਂਦੀਆਂ ਨੇ। ਤੇ ਇਹ ਇੱਕ ਬੜਾ ਵੱਡਾ ਸੱਚ ਹੈ, ਜਿਉਂ ਜਿਉਂ ਸਮਾਂ ਲੰਘਦਾ ਹੈ ਬੋਲੀਆਂ ਬਦਲਦੀਆਂ ਨੇ, ਕੌਮਾਂ ਤਰੱਕੀ ਕਰਦੀਆਂ ਨੇ, ਉਹਨਾਂ ਦੇ ਵਿੱਚ ਬੋਲੀਆਂ ਦੇ ਵਿੱਚ ਫਰਕ ਆਉਂਦਾ ਹੈ, ਆਧੁਨਿਕ ਸ਼ਬਦ ਆਉਂਦੇ ਨੇ। ਤੇ ਜੇ ਅਸੀਂ ਅੱਜ ਤੋਂ 500 ਸਾਲ ਪੁਰਾਣੀਆਂ ਗੱਲਾਂ ਨੂੰ, ਭਾਵੇਂ ਬੇਸ ਉਹ ਹੀ ਰਹੇਗਾ ਪਰ ਸਮੇਂ ਦੇ ਹਾਣ ਦੇ ਨਾਲ ਜੇ ਅਸੀਂ ਨਾ ਕੁਝ ਕਿਹਾ ਤੇ ਫਿਰ ਸਾਡਾ ਧਰਮ ਤੇ ਬਸ ਉਹ ਹੀ ਰਹਿ ਜਾਏਗਾ ਜਿਹੜਾ ਥੋੜੇ ਜਿਹੇ ਵਾੜੇ ਤੱਕ ਸੀਮਤ ਰਹਿੰਦਾ ਹੈ। ਉਹ ਹੀ ਸਾਖੀਆਂ ਜਿਹੜੀਆਂ ਪਹਿਲਾਂ ਲੋਕਾਂ ਨੇ ਸੁਣੀਆਂ ਉਹ ਇਕੱਠੀਆਂ ਕਰਕੇ ਸੁਣਾ ਦਿੱਤੀਆਂ। ਸੀਮਤ ਰਹਿ ਜਾਏਗਾ। ਮੈਂ ਇੱਥੇ ਇਹ ਨਹੀਂ ਕਹਿ ਰਿਹਾ ਵੀ ਪੁਰਾਣੀਆਂ ਸਾਖੀਆਂ ਕੰਮ ਨਹੀਂ ਦਿੰਦੀਆਂ, ਪਰ ਉਹਨਾਂ ਦੇ ਬਦਲ ਉਹਨਾਂ ਦੀ ਵਿਆਖਿਆ ਨਵੇਂ ਬੰਦੇ ਨਾਲ ਕਿਵੇਂ ਸਾਂਝੀ ਕਰਨੀ ਹੈ ਉਹਨੂੰ ਸਮਝ ਨਹੀਂ ਆਏਗੀ। ਪੁਰਾਣੇ ਤੇ ਸਮਝ ਜਾਣਗੇ, ਉਹਨੂੰ ਕਿਵੇਂ ਪਤਾ ਲੱਗੇਗਾ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਉਦਾਹਰਣ ਆਏ ਨੇ ਉਹ ਸਾਧ ਸੰਗਤ ਪਿੰਡਾਂ ਵਿੱਚੋਂ ਲੈ ਗਏ ਨੇ। ਹਲ ਦੀ ਗੱਲ ਕੀਤੀ ਗਈ, ਕਿਰਸਾਣੀ ਦੀ ਗੱਲ ਕੀਤੀ ਗਈ, ਫਸਲ ਬੀਜਣ ਦੀ ਗੱਲ ਕੀਤੀ ਗਈ, ਬੋਲ ਦੀ ਗੱਲ ਕੀਤੀ ਗਈ ਹੈ, ਦਾਣੇ ਦੀ ਗੱਲ ਕੀਤੀ, ਤੂੜੀ ਦੀ ਗੱਲ ਕੀਤੀ, ਖੂਹ ਜੋੜਨ ਦੀ ਗੱਲ ਕੀਤੀ ਗਈ ਬਾਣੀ ਵਿੱਚ। ਇਸੇ ਤਰ੍ਹਾਂ ਵਪਾਰ ਦੀ ਗੱਲ ਆਈ, ਤੱਕੜੀ ਤੋਲਣ ਦੀ ਗੱਲ ਆਈ। ਗੁਰੂ ਸਾਹਿਬ ਦਾ ਮਕਸਦ ਸੀ ਵੀ ਜਿਹੜਾ ਕੰਮ ਬੰਦਾ ਕਰ ਰਿਹਾ ਹੈ, ਜੇ ਉਹ ਘੋੜਿਆਂ ਦਾ ਵਪਾਰੀ ਹੈ ਤੇ ਉਹਨੂੰ ਘੋੜਿਆਂ ਦੀ ਉਦਾਹਰਣ ਉਸ ਭਾਸ਼ਾ ਵਿੱਚ ਗੱਲ ਸਮਝਾਈ ਜਾਏ। ਇਹ ਨਹੀਂ ਵੀ ਉਹ ਬੰਦਾ ਤੇ ਘੋੜੇ ਤੇ ਚੜਿਆ ਫਿਰਦਾ ਹੈ, ਉਹ ਘੋੜਿਆਂ ਦਾ ਵਪਾਰੀ ਹੈ, ਘੋੜਿਆਂ ਦਾ ਸਵਾਰ ਹੈ, ਤੇ ਆਪਾਂ ਉਹਨੂੰ ਸਾਧ ਸੰਗਤ ਉਦਾਹਰਣ ਦੇਣ ਲੱਗ ਪਈਏ ਬੱਕਰੀਆਂ ਬਾਰੇ, ਤੇ ਉਹ ਨਹੀਂ ਸਮਝੇਗਾ। ਤੇ ਜਿਹੜਾ ਵਿਦਿਆਰਥੀ ਅੱਜ ਇੰਜੀਨੀਅਰਿੰਗ ਕਰਕੇ ਗਿਆ ਉਹਨੂੰ ਤੁਸੀਂ ਇਕੱਲੇ ਘੋੜਿਆਂ ਦੀ ਗੱਲ ਸੁਣਾਈ ਜੋ ਉਹਨੂੰ ਇਹ ਸਮਝ ਕੋਈ ਨਹੀਂ ਆਉਣੀ, ਉਹਨੂੰ ਉਹਦੀ ਭਾਸ਼ਾ ਵਿੱਚ ਕਹਿਣਾ ਪਏਗਾ ਜਿਹੜੀ ਭਾਸ਼ਾ ਉਹਦੀ ਆਪਣੀ। ਖੈਰ ਮੈਂ ਬਹੁਤਾ ਇਹਨੂੰ ਦੂਰ ਨਾ ਜਾਵਾਂ। ਇਹ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤੀ ਦੇ ਬਹੁਤ ਸਾਰੇ ਤਰੀਕੇ ਦੱਸੇ ਗਏ ਨੇ, ਔਰ ਇੱਕ ਤਰੀਕਾ ਸਾਰਿਆਂ ਦੇ ਕੰਮ ਨਹੀਂ ਆਉਂਦਾ। ਜੇ ਇੱਕ ਤਰੀਕਾ ਕੰਮ ਆਉਂਦਾ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਮੁੱਚਾ ਭਾਵ ਹੈ ਇੱਕ ਓਅੰਕਾਰ ਸਤਨਾਮ। ਇਹ ਸਾਰਾ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਕਹੋ ਵੀ ਇੱਕ ਗੱਲ ਕਰਨੀ, ਇਹਦੇ ਵਿੱਚ ਗੱਲ ਕਹਿ ਲਓ ਵੀ ਤਕਰੀਬਨ ਜਾਂ ਮੂਲ ਮੰਤਰ ਕਹਿ ਲਓ ਇਹਦੇ ਵਿੱਚ ਸਮਾਪਤ ਹੋ ਜਾਂਦੀ। ਸਵਾਲ ਉੱਠਦਾ ਵੀ ਸੱਚੇ ਪਾਤਸ਼ਾਹ ਤੁਸੀਂ ਜਪਜੀ ਸਾਹਿਬ ਲਿਖ ਦਿੰਦੇ, ਅੱਗੇ ਕਿਉਂ ਤੁਰ ਪਏ? ਸ੍ਰੀ ਰਾਗ ਗੌੜੀ ਆਸਾ ਗੁਜਰੀ ਇਹ ਕਿਉਂ ਚੱਲਿਆ? 10 ਅੰਗ ਲਿਖ ਦਿੰਦੇ, 20 ਲਿਖ ਲੈਂਦੇ, ਤੁਸੀਂ 1430 ਤੱਕ ਕਿਉਂ ਗਏ? ਕਿਉਂਕਿ ਗੁਰੂ ਬੜਾ ਵਿਗਿਆਨਕ ਜਾਣਦਾ ਹੈ ਵੀ ਹਜ਼ਾਰਾਂ ਸ਼ਬਦ ਚਾਹੀਦੇ ਨੇ ਮਨੁੱਖ ਨੂੰ, ਕਿਉਂਕਿ ਮਨੁੱਖ ਦੀਆਂ ਤਬੀਅਤਾਂ ਜਿਹੜੀਆਂ ਨੇ, ਬਿਰਤੀਆਂ ਜਿਹੜੀਆਂ, ਉਹ ਵੀ ਹਜ਼ਾਰਾਂ ਤਰ੍ਹਾਂ ਦੀਆਂ ਨੇ। ਕੋਈ ਕਿਸੇ ਨੂੰ ਕੋਈ ਸ਼ਬਦ ਕੋਈ ਟੱਚ ਕਰ ਜਾਂਦਾ, ਛੂ ਜਾਂਦਾ, ਕਿਸੇ ਨੂੰ ਕੋਈ ਸ਼ਬਦ ਛੂ ਜਾਂਦਾ, ਦੂਜਾ ਉਹਨੂੰ ਪਸੰਦ ਨਹੀਂ ਆਉਂਦਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤੇ ਕਿ ਜਿਨ੍ਹਾਂ ਨੇ ਲੰਘੇ ਹੋਏ ਭਗਤਾਂ ਦੀ ਉਹਨਾਂ ਵੱਲ ਵੇਖ ਕੇ ਬੰਦਗੀ ਕੀਤੀ ਵੀ ਅਜਾਮਲ ਤਰ ਗਿਆ ਸੀ, ਉਸ ਵੇਲੇ ਦੀ ਉਦਾਹਰਣ ਦਿੱਤੀ ਗਈ ਕਿ ਇਹ ਗਣਕਾ ਤਰ ਗਈ ਸੀ, ਔਰ ਫਿਰ ਉਦਾਹਰਣ ਦਿੱਤੀ ਗਈ ਉਸ ਗਜ ਦੀ, ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ, ਉਹਨਾਂ ਦੇ ਬੰਧਨ ਟੁੱਟ ਗਏ। ਇਹ ਸਾਰੇ ਪਹਿਲਾਂ ਲੰਘੀਆਂ ਸਾਖੀਆਂ ਦੇ ਵਿੱਚੋਂ ਸਾਨੂੰ ਕੀ ਸਹਾਰਾ ਮਿਲਦਾ ਹੈ, ਇੱਕ ਸਹਾਇਤਾ ਮਿਲਦੀ ਹੈ ਵੀ ਪਹਿਲਾਂ ਕਈਆਂ ਨੇ ਕੀਤਾ ਸੀ, ਉਹਨਾਂ ਦੇ ਕਰਨ ਨਾਲ ਆ ਹੋਇਆ ਤੇ ਅੱਜ ਅਸੀਂ ਵੀ ਕਰੀਏ ਤੇ ਹੋ ਸਕਦਾ ਹੈ। ਇਸ ਲਈ ਗੁਰੂ ਸਾਹਿਬ ਨੇ ਕਿਹਾ ਇਹਨਾਂ ਚਾਰ ਪ੍ਰਕਾਰ ਦੇ ਭਗਤਾਂ ਨੇ ਜੋ ਜਪਿਆ ਉਹਨੂੰ ਕਹਿੰਦੇ ਭੂਤ ਕਾਲ ਲੰਘੇ ਹੋਏ ਸਮੇਂ ਵੱਲ ਵਾਪਰੀਆਂ ਧਾਰਮਿਕ ਘਟਨਾਵਾਂ ਨੂੰ ਵੇਖਣਾ ਤੇ ਬੰਦਗੀ ਕਰਨੀ। ਫਿਰ ਹਜ਼ੂਰ ਕਹਿੰਦੇ ਭਵਿੱਖ, ਭਵਿੱਖ ਇਹ ਤੇ ਸ਼ਾਬ ਸ਼ਬਦ ਦੇ ਬਿਲਕੁਲ, ਕਿਉਂਕਿ ਇੱਥੋਂ ਤੱਕ ਆਪਾਂ ਵਿਚਾਰ ਕਰ ਲਈ ਸੀ, ਹੁਣ ਭਵਿੱਖ ਦੀ ਗੱਲ ਆਪਾਂ ਸਮਝੀਏ। ਹੁਣ ਹਜ਼ੂਰ ਕਹਿੰਦੇ ਕੁਝ ਬੰਦਗੀ ਕਰਨ ਵਾਲੇ ਇਸ ਤਰ੍ਹਾਂ ਦੇ ਨੇ ਜਿਹੜੇ ਪੁਰਾਣੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਬਹੁਤਾ ਕਰਦੇ, ਉਹਨਾਂ ਦੀ ਰੁਚੀ ਇਤਿਹਾਸ ਵਿੱਚ ਬਹੁਤੀ ਨਹੀਂ ਹੁੰਦੀ। ਉਹ ਕੀ ਕਰਦੇ ਨੇ, ਉਹ ਭਵਿੱਖ ਬਾਰੇ ਸੋਚਦੇ ਰਹਿੰਦੇ ਵੀ ਅੱਗੇ ਕਿਤੇ ਆਹ ਨਾ ਹੋ ਜਾਏ, ਉਹਨਾਂ ਨੇ ਕੀ ਸੁਣਿਆ, ਉਹਨਾਂ ਨੇ ਕੀ ਵੇਖਿਆ ਭਵਿੱਖ ਬਾਰੇ, ਆਪਣਾ ਭਵਿੱਖ ਵੇਖ ਲਿਆ। ਯਾਨੀ ਕਿ ਆਪਣੀ ਉਮਰ ਅਜੇ ਸੀ 20 ਸਾਲ ਦੀ, ਪਰ ਉਹਨਾਂ ਆਪਣੇ ਸਰੀਰ ਨੂੰ ਵੇਖ ਲਿਆ, ਜਿੱਦਣ ਤੂੰ 70 ਸਾਲ ਦੇ ਹੋਣਾ ਉਦਣ ਕਿਵੇਂ ਹੋ ਜਾਏਗਾ। ਭਵਿੱਖ ਦੀ ਆਉਣ ਵਾਲੇ ਸਮੇਂ ਬਾਰੇ ਉਹ ਅਵੇਅਰ ਹੋ ਗਏ, ਜਾਗ ਪਏ ਵੀ ਮੇਰੇ ਸਰੀਰ ਦਾ ਕੀ ਬਣਨ ਵਾਲਾ ਹੈ, ਮੇਰੇ ਸਰੀਰ ਦਾ ਕੀ ਹੋਵੇਗਾ, ਤੇ ਇਹ ਉਹਨਾਂ ਨੂੰ ਤਾਂ ਪਤਾ ਲੱਗਾ ਜਦੋਂ ਉਹਨਾਂ ਨੇ ਵੇਖਿਆ, ਤੁਸੀਂ ਸੁਣਿਆ ਨਾ ਵੀ ਜਿਹੜੇ ਮਹਾਤਮਾ ਬੁੱਧ ਹੋਏ ਨੇ, ਬੜੇ ਬੜੇ ਵੱਡੇ ਵਿਚਾਰਕ ਹੋਏ ਨੇ, ਇਹਨਾਂ ਨੂੰ ਵਿਰਾਗ ਕਿੱਥੋਂ ਪੈਦਾ ਹੋਇਆ ਸੀ, ਵਿਰਾਗ ਕਿੱਥੋਂ ਆਇਆ ਸੀ ਇਹਨਾਂ ਨੂੰ? ਕਿਸੇ ਮੰਦਿਰ ਵਿੱਚੋਂ ਨਹੀਂ ਸੀ ਆਇਆ, ਕਿਸੇ ਗੁਰਦੁਆਰੇ ਮਸਜਿਦ ਵਿੱਚੋਂ ਨਹੀਂ ਸੀ ਮਹਾਤਮਾ ਬੁੱਧ ਨੂੰ ਗਿਆਨ ਇਹ ਵਿਰਾਗ ਫੁੱਟਿਆ, ਕਿੱਥੋਂ ਫੁੱਟਿਆ ਸੀ? ਕਿਉਂਕਿ ਅਸਲ ਸਵਾਲ ਇਹ ਬੰਦੇ ਨੂੰ ਵਿਰਾਗ ਇਹ ਜਿਹੜੀ ਜ਼ਿੰਦਗੀ ਜੀ ਰਿਹਾ ਇਹਦੇ ਉੱਤਾਂ ਉੱਪਰ ਉੱਠ ਜਾਏ, ਇਹਦੇ ਵਿੱਚੋਂ ਵਿਰਾਗ ਆ ਜਾਵੇ, ਵੀ ਇਹ ਕੱਖ ਨਹੀਂ, ਗੁਰਦੁਆਰਾ ਇਹਦੇ ਵਾਸਤੇ ਸੀ। ਪਰ ਇੱਥੇ ਵਿਰਾਗ ਕਿੰਨਾ ਕੁ ਹੁੰਦਾ ਤੁਸੀਂ ਵੇਖ ਹੀ ਲੈਂਦੇ ਹੋ। ਵਿਰਾਗ ਕਿਵੇਂ ਹੋਵੇ? ਜਿੰਨੀਆਂ ਕਥਾਵਾਂ ਨੇ, ਜਿੰਨੇ ਸਾਡੇ ਧਰਮ ਦੇ ਲੈਕਚਰ ਨੇ, ਉਹ ਸੰਸਾਰ ਤੋਂ ਵਿਰਾਗ ਨਹੀਂ ਸਿਖਾਉਂਦੇ, ਸੰਸਾਰ ਦਾ ਮੋਹ ਪੈਦਾ ਕਰਦੇ ਨੇ। ਤੁਸੀਂ ਸੁਣ ਕੇ ਵੇਖ ਲਓ, ਤੁਸੀਂ ਸੁਣ ਕੇ ਵੇਖ ਲਓ, ਔਰ ਉਹ ਬੜੇ ਮਿੱਠੇ ਵੀ ਲੱਗਦੇ ਨੇ। ਆਦਮੀ ਫੇਮਸ ਵੀ ਹੋਵੇਗਾ, ਬੰਦੇ ਦੇ ਮਨ ਦੀ ਵਾਸ਼ਨਾ ਦੀ ਗੱਲ ਕਰ ਰਿਹਾ ਵੀ ਇਸ ਤਰ੍ਹਾਂ ਪੂਰੀ ਹੋ ਜਾਏਗੀ ਤੁਹਾਡੀ, ਵੀ ਤੁਹਾਡੀ ਵਾਸ਼ਨਾ ਜਿਹੜੀ ਹੈ ਨਾ ਮਨ ਦੀ, ਤੁਹਾਡੀ ਜਿਹੜੀ ਇਹ ਠੀਕ ਹੈ, ਸਰੀਰ ਦੀ ਲੋੜ ਵਾਸਤੇ ਗੱਲ ਕੀਤੀ ਗਈ ਗੁਰਬਾਣੀ ਵਿੱਚ, ਪਰ ਸਾਡੀਆਂ ਸਾਰੀਆਂ ਵਿਆਖਿਆਵਾਂ ਧਰਮ ਦੀਆਂ ਤੁਸੀਂ ਗੁਰਦੁਆਰੇ ਵਿੱਚੋਂ ਸੁਣ ਲਓ, ਮੰਦਰ ਵਿੱਚੋਂ ਸੁਣ ਲਓ, ਕਿਤਿਓਂ ਸੁਣ ਲਓ, ਉੱਥੇ ਬਸ ਇਹੀ ਹੋਵੇਗਾ ਵੀ ਇੱਕ ਦਿਓ ਤੇ ਸੌ ਮਿਲਣਗੇ, ਤੁਸੀਂ ਆਹ ਕਰੋ ਤੇ ਆਹ ਮਿਲੇਗਾ, ਆਹ ਕਰੋ ਤੇ ਆਹ ਮਿਲੇਗਾ, ਬਸ ਇੱਥੇ ਖੜੀ ਗੱਲ। ਹੁਣ ਮਹਾਤਮਾ ਬੁੱਧ ਨੂੰ ਕਿਤੇ ਮੰਦਰ ਵਿੱਚੋਂ ਨਹੀਂ ਉਹ ਵਿਰਾਗ ਪੈਦਾ ਹੋਇਆ, ਕਿਉਂਕਿ ਉੱਥੇ ਤੇ ਵਿਰਾਗ ਹੁੰਦਾ ਹੀ ਨਹੀਂ, ਉੱਥੇ ਤੇ ਵਿਰਾਗ ਨੂੰ ਸਗੋਂ ਥੱਲੇ ਦੱਬਿਆ ਜਾਂਦਾ। ਇਹਨਾਂ ਥਾਵਾਂ ਤੇ ਸਹਿਜੇ ਸਹਿਜੇ ਵਪਾਰ ਦੀ ਗੱਲ ਚੱਲਦੀ ਹੈ, ਇੱਥੇ ਤੇ ਵਾਸ਼ਨਾਵਾਂ ਜਗਾਈਆਂ ਜਾਂਦੀਆਂ ਨੇ, ਬੁਝਾਈਆਂ ਨਹੀਂ ਜਾਂਦੀਆਂ, ਜਦਕਿ ਬਾਣੀ ਵਿੱਚ ਲਿਖਿਆ ਗਿਆ ਵੀ ਉਹ ਤਰੀਕਾ ਤੁਸੀਂ ਵਰਤੋ, ਥੋੜੀਆਂ ਜਿਹੀਆਂ ਗੱਲਾਂ ਨੇ। ਕੋਈ ਆਇਆ ਇੱਥੇ ਕੁੱਲੀ ਗੁੱਲੀ ਜੁੱਲੀ ਦੀ ਲੋੜ ਪੂਰੀ ਹੁੰਦੀ ਹੈ ਗੁਰੂ ਕੋਲ, ਕੋਈ ਸ਼ੱਕ ਨਹੀਂ, ਲੋੜ ਪੈ ਗਈ ਸਿੱਖ ਨੂੰ, ਦੁੱਖ ਆ ਗਿਆ ਦੁੱਖ ਬਾਰੇ ਅਰਦਾਸ ਕਰੇ, ਸੁੱਖ ਆਇਆ ਤੇ ਸੁੱਖ ਬਾਰੇ ਕਰ ਸਕਦਾ, ਨਹੀਂ ਕੋਲ ਕੁਝ ਉਹਦੀ ਅਰਦਾਸ ਕਰ ਸਕਦਾ, ਮੇਰੀ ਮਾਇਆ ਦਾ ਨਹੀਂ ਚੱਲਦਾ, ਮੇਰਾ ਗੁਜ਼ਾਰਾ ਹੋਣਾ ਚਾਹੀਦਾ, ਸਰੀਰ ਦੀ ਅਰਦਾਸ ਹੋ ਸਕਦੀ ਹੈ, ਸਰੀਰ ਨੂੰ ਕੋਈ ਦੁੱਖ ਆ ਗਿਆ, ਕਿਸੇ ਵੀ ਸਮੱਸਿਆ ਦੀ ਆਪਾਂ ਅਰਦਾਸ ਕਰ ਸਕਦੇ ਹਾਂ, ਇਹ ਗੱਲ ਸਾਂਝੀ ਕੀਤੀ ਜਾ ਸਕਦੀ ਹੈ। ਪਰ ਇਹ ਸਿਰਫ ਤੇ ਸਿਰਫ ਗੁਰੂ ਸਾਹਿਬ ਦਾ ਪ੍ਰਯੋਜਨ ਸੀ ਵੀ 100 ਵਿੱਚੋਂ 10% ਤੁਸੀਂ ਇਹ ਗੱਲ ਕਰ ਸਕਦੇ ਹੋ ਇੱਥੇ, ਤੇ ਗੁਰੂ ਨੇ ਕਰ ਹੀ ਦੇਣਾ ਜਦੋਂ ਇੱਕ ਵਾਰੀ ਕਹਿ ਦਿੱਤਾ। ਬਾਕੀ 90% ਇੱਥੇ ਵਾਸ਼ਨਾ ਨੂੰ ਜਗਾਇਆ ਨਾ ਜਾਏ, ਬੁਝਾਇਆ ਜਾਏ, ਤੇ ਹੁਣ ਤੇ ਗੁਰੂ ਕਿਰਪਾ ਕਰੇ। ਕਦੀ ਕਦੀ ਤੇ ਇੰਜ ਲੱਗਦਾ ਵੀ ਇਹ ਮੰਦਰ ਗੁਰਦੁਆਰੇ ਨੇ ਕਿ ਕਲੱਬ ਨੇ, ਇੱਥੇ ਆਉਣ ਵਾਲਿਆਂ ਦੀ ਹਾਲਾਤ ਕੀ ਏ, ਜਿਨ੍ਹਾਂ ਨੂੰ ਵੇਖ ਕੇ ਨਾਮ ਚਿੱਤ ਨਹੀਂ ਆਉਂਦਾ, ਜਿਨ੍ਹਾਂ ਨੂੰ ਵੇਖ ਕੇ ਮਨ ਜੁੜਦਾ ਨਹੀਂ, ਮਨ ਉਖੜਦਾ, ਗੁਰੂ ਕੋਲੋਂ ਦੂਰ ਜਾਂਦਾ ਹੈ। ਇਸ ਕਰਕੇ ਇਹ ਕਿਉਂ ਹੋਇਆ? ਕਿਉਂਕਿ ਅਸੀਂ ਵੀ ਕਹਿ ਦਿੱਤਾ ਕੋਈ ਆਏ ਸਹੀ, ਗੋਲਕ ਵਿੱਚ ਕੁਝ ਪਾਏ ਸਹੀ, ਮਰਿਆਦਾ ਵਿੱਚ ਆਵੇ ਨਾ ਆਵੇ ਤਾਂ ਕੀ ਏ, ਮਰਿਆਦਾ ਹੋਵੇ ਨਾ ਹੋਵੇ ਤਾਂ ਕੀ ਏ, ਮਰਿਆਦਾ ਦੀ ਕੋਈ ਚੱਕਰ ਨਹੀਂ, ਆਉਣੇ ਚਾਹੀਦੇ ਨੇ, ਭੀੜ ਵਧਣੀ ਚਾਹੀਦੀ ਏ, ਗਿਣਤੀ ਜ਼ਿਆਦਾ ਹੋਣਾ ਚਾਹੀਦੀ ਏ। ਪਰ ਇੱਕ ਗੱਲ ਖਿਆਲ ਰੱਖੋ, ਗੁਰੂ ਨਾਨਕ ਨੇ ਇਸ ਚੀਜ਼ ਨੂੰ ਕਦੀ ਬਖਸ਼ਣਾ ਨਹੀਂ ਹੈ, ਕਿਉਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਸਾਰੇ ਜਗਤ ਦਾ ਉਧਾਰ ਹੋਵੇ, ਪਰ ਇੱਕ ਡਿਊਟੀ ਲਾਈਫ ਹੈ ਧਾਰਮਿਕ ਬੰਦੇ ਦੀ, ਇੰਨਾ ਵੀ ਨਾ ਨੀਵਾਂ ਹੋ ਜਾਈ ਕਿ ਸਾਰਾ ਕੁਝ ਪ੍ਰਵਾਨ ਕਰੀ ਜਾਈ, ਤੂੰ ਕਿਸੇ ਨੂੰ ਬਾਹੋਂ ਨਹੀਂ ਫੜ ਸਕਦਾ, ਘੱਟੋ ਘੱਟ ਮੂੰਹ ਤੇ ਕਹਿ ਦੇ ਵੀ ਤੂੰ ਗੁਰਦੁਆਰੇ ਵਿੱਚ ਗਲਤ ਕਰ ਰਿਹਾ, ਇਹ ਠੀਕ ਨਹੀਂ ਹੈ, ਇਹ ਤਾਂ ਕਹਿ ਸਕਦੇ ਆਪਾਂ। ਪਰ ਨਹੀਂ, ਸਭ ਆਦਮੀ ਇਹਨੂੰ ਕਹਿੰਦੇ ਨੇ ਵੋਟਰ ਸਿਸਟਮ ਨੂੰ ਲਾਗੂ ਰੱਖਣਾ, ਕੋਈ ਕੀ ਕਰਦਾ ਉਹਨੂੰ ਕਰਨ ਦਿਓ, ਵੋਟ ਇਕੱਠੇ ਕਰਨੇ ਨੇ, ਲੋਕ ਇਕੱਠੇ ਕਰਨੇ ਨੇ, ਸੱਚ ਨਹੀਂ ਕਹਿਣਾ, ਸੱਚਾਈ ਬਿਆਨ ਨਹੀਂ ਕਰਨੀ। ਤਾਂ ਮੈਂ ਬੇਨਤੀ ਕਰ ਰਿਹਾ ਸੀ ਜਿਹੜੀ ਸਾਂਝੀ, ਕਿ ਇਹ ਸਤਿਗੁਰਾਂ ਨੇ ਕਿਹਾ ਵੀ ਭਵਿੱਖ ਦੀ ਚਿੰਤਾ, ਵਿਰਾਗ ਕਿਵੇਂ ਹੋਇਆ ਸੀ ਬੁੱਧ ਨੂੰ, ਮੈਂ ਗੱਲ ਅੱਗੇ ਚਲਾ ਗਿਆ ਸੀ, ਉਹਨਾਂ ਨੂੰ ਵਿਰਾਗ ਹੋਇਆ ਸੀ ਰਾਹ ਵਿੱਚ ਲੰਘਦਿਆਂ ਉਹਨਾਂ ਨੇ 180 ਸਾਲ ਦੇ ਬਜ਼ੁਰਗ ਨੂੰ ਵੇਖ ਲਿਆ, ਅਜੇ ਆਪ ਜਵਾਨ ਸਨ, ਤਾਂ ਬੁੱਧ ਨੇ ਉਸ ਬਜ਼ੁਰਗ ਦੇ ਵਿੱਚੋਂ ਆਪਣਾ ਬੁਢਾਪਾ ਵੇਖ ਲਿਆ ਵੀ ਅੱਜ ਤੇ ਨਾਲ ਸੀ ਉਹਦਾ ਸਾਰਥੀ ਚੰਨ, ਉਹਨੂੰ ਪੁੱਛਦਾ ਵੀ ਇਸ ਬਜ਼ੁਰਗ ਨੂੰ ਕੀ ਹੋਇਆ, ਇਹ ਕਮਾਨ ਵਾਂਗੂ ਝੁਕਿਆ ਕਿਉਂ ਹੋਇਆ, ਇਹਦੀ ਕਮਰ ਜਿਹੜੀ ਇਹ ਬੜੀ ਹਾਏ ਹਾਏ ਕਰਕੇ ਤੁਰਦਾ, ਸਿੱਧਾ ਕਿਉਂ ਨਹੀਂ ਤੁਰਦਾ। ਤੇ ਚਾਹੁੰਦੇ ਨੇ ਸਾਰਥੀ ਨੇ ਕਿਹਾ ਵੀ ਇਹਦੇ ਤੇ ਬੁਢੇਪਾ ਆ ਗਿਆ। ਬੁੱਧ ਕਹਿੰਦਾ ਮੇਰੇ ਤੇ ਵੀ ਆਏਗਾ? ਕਹਿਣ ਲੱਗੇ ਹਾਂ ਆਏਗੀ, ਜਿਹੜਾ ਜਵਾਨ ਹੈ ਆਉਣਾ ਹੀ ਹੈ। ਤਾਂ ਮਹਾਤਮਾ ਬੁੱਧ ਨੇ ਆਪਣੀ ਜਵਾਨੀ ਦੀ ਆਉਣ ਵਾਲੀ ਸੰਭਾਵਨਾ ਨੂੰ ਵੇਖ ਲਿਆ ਵੀ ਇਹ ਬੁਢੇਪੇ ਵਿੱਚ ਬਦਲ ਜਾਣੀ ਹੈ, ਭਵਿੱਖ ਦੀ ਚਿੰਤਾ ਜਾਗ ਪਈ, ਬੁੱਧ ਤੂੰ ਵੀ ਇਸ ਤਰ੍ਹਾਂ ਹੋ ਜਾਏਗਾ। ਅੱਗੇ ਲੰਘਿਆ, ਅਗਲੇ ਚੌਂਕ ਤੇ ਗਿਆ, ਰੱਥ ਤੇ ਜਾ ਰਿਹਾ ਸੀ, ਰਾਜੇ ਦਾ ਪੁੱਤਰ ਸੀ। ਅਗਲੇ ਚੌਂਕ ਤੇ ਕੀ ਵੇਖਿਆ ਵੀ ਅਰਥੀ ਜਾ ਰਹੀ ਹੈ, ਇੱਕ ਬੰਦਾ ਲੇਟਿਆ ਹੋਇਆ, ਕੁਝ ਆਦਮੀ ਨਾਲ ਨੇ। ਤੇ ਬੁੱਧ ਫਿਰ ਪੁੱਛਦਾ ਉਹਨੂੰ ਚਾਨੇ ਨੂੰ, ਇਸ ਆਦਮੀ ਨੂੰ ਕੀ ਹੋਇਆ, ਬਿਮਾਰ ਹੈ? ਜਿਸ ਨੂੰ 4 ਜਣੇ ਕੰਧਿਆਂ ਤੇ ਚੁੱਕ ਕੇ ਲਿਜਾ ਰਹੇ ਨੇ, ਤੇ ਇੰਨੇ ਆਦਮੀ ਪਿੱਛੇ ਕਿਉਂ? ਕਿਉਂਕਿ ਉਹਨਾਂ ਸੋਚਿਆ ਬਿਮਾਰ ਹੋ ਗਿਆ, ਲੰਮਾ ਪਿਆ। ਚਾਨੇ ਨੇ ਕਿਹਾ ਨਹੀਂ, ਇਹ ਹੁਣ ਬਿਮਾਰ ਨਹੀਂ ਹੋਇਆ, ਇਹ ਆਰਾਮ ਨਹੀਂ ਕਰ ਰਿਹਾ, ਇਹਦੀ ਮੌਤ ਹੋ ਗਈ। ਮੌਤ ਦੇ ਅਰਥ ਕੀ? ਕਹਿੰਦੇ ਹੁਣ ਇਹਦੇ ਸਰੀਰ ਵਿੱਚੋਂ ਜਿੰਦ ਨਿਕਲ ਗਈ, ਹੁਣ ਇਹਨੂੰ ਸਾੜ ਦਿੱਤਾ ਜਾਏਗਾ। ਮਹਾਤਮਾ ਬੁੱਧ ਨੇ ਉਸ ਮੁਰਦੇ ਦੇ ਵਿੱਚੋਂ ਆਪਣੀ ਮੌਤ ਦੀ ਸੰਭਾਵਨਾ ਨੂੰ ਲੱਭ ਲਿਆ ਵੀ ਜੇ ਇਹ ਮਰਿਆ ਕੱਲ ਨੂੰ ਮੇਰੀ ਵੀ ਮੌਤ ਹੋ ਸਕਦੀ, ਭਵਿੱਖ ਵੇਖ ਲਿਆ। ਜਦੋਂ ਭਵਿੱਖ ਦੀ ਚਿੰਤਾ ਜਾਗੀ, ਮੌਤ ਵੇਖੀ ਸਾਹਮਣੇ, ਬੁਢੇਪਾ ਵੇਖਿਆ, ਜਵਾਨ ਸੀ ਆਪ, ਭਵਿੱਖ ਵੇਖ ਲਿਆ। ਭਵਿੱਖ ਵੇਖ ਕੇ ਚਾਹੁੰਦੇ ਨੂੰ ਕਹਿੰਦਾ ਰੱਥ ਰੋਕ ਦੇ। ਕਿਉਂ? ਕਹਿੰਦੇ ਤੂੰ ਰੋਕ, ਮੇਰਾ ਹੁਕਮ ਹੈ, ਮੈਂ ਮਾਲਕ। ਰੱਥ ਰੋਕਿਆ, ਉਹਦੇ ਤੋਂ ਉਤਰ ਗਿਆ। ਕਹਿਣ ਲੱਗੇ ਜਾ, ਚਲਾ ਜਾ, ਹੁਣ ਮੈਂ ਇਹ ਚੀਜ਼ ਲੱਭ ਕੇ ਵਾਪਸ ਮੁੜਾਂਗਾ ਵੀ ਮੌਤ ਕਿਵੇਂ ਖਤਮ ਹੁੰਦੀ ਹੈ, ਬੁਢੇਪੇ ਤੋਂ ਬੰਦਾ ਕਿਵੇਂ ਬਚ ਸਕਦਾ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ, ਜਦੋਂ ਤੁਸੀਂ ਇਹ ਸ਼ਬਦ ਪੜੋਗੇ ਨਾ, ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਬੁਢੇਪਾ ਤੇ ਮੌਤ ਕਿਵੇਂ ਮਰਦੀ ਏ, ਇਸ ਸ਼ਬਦ ਵਿੱਚ ਲਿਖਿਆ ਹੋਇਆ ਹੈ। ਕਰ ਇਸ਼ਨਾਨ, ਇਸ਼ਨਾਨ ਕਰ, ਸਿਮਰ ਪ੍ਰਭ ਆਪਣਾ ਸਿਮਰਨ ਕਰ, ਮਨ ਤਨ ਭਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ। ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ, ਸਾਚਾ ਸਾਹਿਬ ਅਮਿਤ ਵਡਾਈ, ਭਗਤ ਵਛਲ ਦਿਆਲਾ, ਭਗਤ ਸੰਤਾਂ ਕੀ ਭੈਜ ਰੱਖਦਾ ਆਇਆ, ਆਦਿ ਬਿਰਧ ਪ੍ਰਤਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਇੱਧਰ ਧਿਆਨ ਦੇਣਾ, ਇੱਥੇ ਬੁਢੇਪੇ ਦੀ ਤੇ ਮੌਤ ਦੀ ਗੱਲ ਕੀਤੀ, ਨਾਲ ਦੱਸ ਦਿੱਤਾ ਵੀ ਮੌਤ ਤੇ ਬੁਢੇਪਾ ਕਾਹਦੇ ਨਾਲ ਮਰਨਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਜਦੋਂ ਤੂੰ ਸਿੱਖਾ ਇਸ਼ਨਾਨ ਕਰੇਗਾ ਨਾ, ਬਾਣੀ ਪੜ੍ਹੇਗਾ, ਨਾਮ ਜਪੇਗਾ, ਸੇਵਾ ਕਰੇਗਾ, ਤੇ ਤੇਰੇ ਮਨ ਤੇ ਤਨ ਨੂੰ ਅਰੋਗਤਾ ਦੇਗੀ ਬਾਣੀ। ਫਿਰ ਕੀ ਹੋਵੇਗਾ? ਜਦੋਂ ਤੂੰ ਜਪੀ ਜਾਏਗਾ ਤੇ ਤੇਰੇ ਅੰਦਰ ਇੱਕ ਅੰਮ੍ਰਿਤ ਨਾਮ ਦਾ ਭੋਜਨ ਬਣਨਾ ਸ਼ੁਰੂ ਹੋ ਜਾਏਗਾ। ਹਰ ਅੰਮ੍ਰਿਤ ਫਿਰ ਉਹਨੂੰ ਤੂੰ ਖਾਏਗਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਕਿਹੜੇ ਵੇਲੇ ਮਹਾਰਾਜ? 3 ਟਾਈਮ ਜਾਂ 2 ਵਕਤ ਖਾਵਾਂਗੇ? ਕਹਿੰਦੇ ਨਹੀਂ, ਸਰਬ ਵੇਲਾ ਮੁਖ ਪਾਵੋ, ਸਾਰੇ ਸਮੇਂ ਤੇਰੇ ਮੂੰਹ ਵਿੱਚ ਉਹ ਭੋਜਨ ਰਹੇਗਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਲਗਾਤਾਰ ਰਹੇਗਾ। ਫਿਰ ਇਹਦੇ ਨਾਲ ਕੀ ਹੋਵੇਗਾ? ਜੇ ਭੋਜਨ ਨਾਮ ਦਾ ਖਾ ਲਿਆ, ਇਹਦੇ ਨਾਲ ਮਿਲੇਗਾ ਕੀ? ਕਹਿਣ ਲੱਗੇ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਸਰਬ ਵੇਲਾ ਮੁਖ ਪਾਵੋ, ਇਹਦੇ ਨਾਲ ਜਰਾ ਮਰਾ ਤਾਪ ਸਭ ਨਾਠਾ। ਜਰਾ ਦੇ ਅਰਥ ਨੇ ਬੁਢੇਪਾ। ਆਪਾਂ ਕਹਿੰਦੇ ਫਲਾਣੀ ਚੀਜ਼ ਜਰਜਰੀ ਹੋ ਗਈ, ਇਹ ਬੁੱਢਾ ਹੋ ਗਿਆ ਸਰੀਰ। जिन्हें यह भोजन खाधा है उदा जरा रोग भी चला गया। जरा दे अर्थ ने बुढ़ा नहीं होया, शरीर बुढ़ा हो गया बाहरों, वेखण वाले नूं लगता है, पर उस बुढ़े शरीर ने 70-80 साल की उम्र 18 सिर का खंडा चुक लिया। बिना सिर तो तुरिया जाता है तो वंगारदा कोई रोक के वेखे मैनू, ये कौन है, इनू की हो गया। आम बंदे तो वैसे ही डिगे पए ने बिना कुछ वजन तो ही, बिना कुछ होण तो ही। किसी ने पूछा सी कहिंदे इस तरह हो सकता है बई बंदा सिर तो बिना तुर सकता है। मैं क्या भी सानू कि विश्वास होना सी, सने सिर भी कोई नहीं तुरदे पे, अजे सिर लगा होया नाल, आपां ते फिर भी कोई नहीं उठते पे। लत्थे दी आपां किवें मान लांगे, बिल बंदा लत्थे सिर नाल भी कुछ कर सकता है, असीं नहीं मान सकते क्योंकि साडा ते सिर लगा है, असीं अजे भी कहने साडे तो कोई नहीं तुरिया जांदा। ये उन्हां दी दास्तान है जिहड़े बिना सिरां तो तुरदे ने। इस बुढ़े बाबे ने, बाबे दीप सिंह ने की खाधा है, किहड़ा घिओ खाधा इहने, जिहड़ा इन्नी उम्र विच भी तुर पिया। ते गुरु अर्जन देव जी कहिंदे ने इन्हें खादा जे हर अमृत नाम भोजन नित पुंचो सर्व वेला मुख पावो। एदे नाल की होया, इहदा जरा जरा खत्म हो गया, बुढ़ेपा खत्म हो गया। जब लग जरा रोग नहीं आया, गुरबाणी विच बुढ़ेपे नूं रोग कहा गया है, ते बुढ़ेपे की दवाई कोई नहीं है। जब लग जरा रोग नहीं आया, जब लग काल ग्रसी नहीं आया, बंदे नूं समझाउंदे ने ऐ मनुख जिन्ना चिर बुढ़ेपा नहीं उन्हां हुंदा उन्ना चिर कर लै कुछ, जिदण यह आ गया करना बहुत औखा हो जाएगा। जब लग जरा रोग नहीं आया, जब लग काल ग्रसी नहीं काया, जब लग बिकल भई नहीं बाणी। बिकल बड़ा सुंदर विज्ञान गुरु साहब ने दस्या, कहिंदे जदों कोई बुढ़ा हो जांदा है ना, ते वो बेचारा कई बारी ना अगे पिछे बोल जाएगा, उहदा गुस्सा ना करिया करो। बिकल दा अर्थ है बेअकल, यानी के क्योंकि अकल भी शरीर दा हिस्सा है ना। जदों आपां लंघांगे ना 60 तों 70 तों अगे चले जांगे ते कुदरती तौर ते अंदरों बुद्धि कमजोर हो जानी, शरीर दे रस कमजोर पैणगे, उहदे विच बंदा कई बारी अगे पिछे बोल जांदा है। इस करके सियाणिया ने कहा भी बच्चा भी अड़ी करदा ते बुढ़ा भी अड़ी करदा, तुसी वेख लेना। और ए परमात्मा ने एक नियम बनाया सी भी जदों तू बच्चा सै ना अपनी मां नाल अड़ी करदा रहा ना, अड़ी करदा रहा, अपने पिता नाल अड़ी करदा रहा भी मैं ते खड़ौना लैणे ही लैणे नहीं, ते रोंदा रहा सारा दिन, रुस गया, रोटी नहीं खाधी, अड़ियां कीतियां ने, बहुत सताया बड़ा है, पर उन्हें फिर भी बराया ते हुण अज तू जवान हो गया ते तेरा बापू बच्चियां वर्गा हो गया। हुण ए बच्चियां वर्गी दी स्थिति है, इन्हें भी बड़ी जल्दी रुसना है, ए हुंदी है शरीरक हिसाब किताब हुंदा। जब लग बिकल भई नहीं बाणी, जिन्ना चिरे दे बोल कबोल नहीं ना बनदे तेरे, यानी के तू जवानी विच भजले रे मन सारंग पाणी, हे मेरे मना इस बुढ़ेपे दे आउण तों पहले जप लै, इदू पहला कुछ कर। पर जिन्ना ने इस जवानी विच जपया है उन्हां बारे गुरु अर्जन देव जी कहिंदे ने सर्ब वेला मुख पावो, जरा जरा उन्हां दा खत्म हो गया, बुढ़ेपा खत्म हो गया। फिर जरा दे नियम उस शरीर ते लागू नहीं होणगे। जरा मरा, मरा दे अर्थ ने मौत, मौत भी उन्हां दी खत्म हो गई। कादे नाल? हर अमृत नाम भोजन नित पुंचो जरा मरा ताप सब नाठा गुण गोबिंद नित गावो। जिन्हां ने यह जपया उन्हां दा बुढ़ेपा भी नष्ट हो गया, खत्म हो गया, समाप्ति हो गई। मैं गल कर रहा सी कि ए महात्मा बुद्ध ने जिस वेले दूसरे जिस आदमी की मौत हो चुकी सी उहदे विचों अपनी मौत वेख ली, चांदे नूं कहिंदा है रथ रोक दे, थले उतर गया, कहिंदा किस पासे चलना है। ਕਹਿੰਦੇ ਇਹ ਵੀ ਕੋਈ ਜੀਵਨ ਹੈ ਜਿੱਥੇ ਤੁਸੀਂ ਜੀ ਰਹੇ ਹੋ। ਕਿਉਂ? ਉਸ ਦਿਨ ਬੁੱਧ ਨੇ ਸੰਸਾਰ ਦੀ ਵਿਆਖਿਆ ਕੀਤੀ, ਕਹਿੰਦੇ ਆ ਮੂਰਖ ਨੇ ਸਾਰੇ। ਕਿਉਂ ਮੂਰਖ ਨੇ? ਕਹਿੰਦਾ ਇਸ ਜ਼ਿੰਦਗੀ ਨਾਲ ਸਮਝੌਤਾ ਕਰਕੇ ਜੀਵੀ ਜਾਂਦੇ ਨੇ, ਇਹਦੂ ਵੱਡਾ ਕੌਣ ਮੂਰਖ? ਜਿੱਥੇ ਰੋਗ ਹੀ ਰੋਗ ਨੇ, ਜਿੱਥੇ ਬੁਢੇਪਾ ਬੁਢੇਪਾ, ਜਿੱਥੇ ਮੌਤ ਹੀ ਮੌਤ ਹੈ, ਫਿਰ ਕਿੱਧਰ ਚੱਲਾਂ? ਕਹਿਣ ਲੱਗਾ ਹੁਣ ਵਾਪਸ ਉਦਣ ਮੁੜਾਂਗਾ ਜਿੱਦਣ ਇਸ ਬੁਢੇਪੇ ਅਤੇ ਮੌਤ ਨੂੰ ਪਾਰ ਕਰ ਜਾਵਾਂਗਾ। ਵਾਕਈ ਤਾਂ ਵਾਪਸ ਮੁੜਿਆ। ਕਿਵੇਂ ਹੋਇਆ? ਭਵਿੱਖ ਵੇਖਿਆ, ਭਵਿੱਖ ਵੱਲ ਝਾਤੀ ਪਈ। ਔਰ ਇਸ ਤਰ੍ਹਾਂ ਦੇ ਸ਼ਬਦ ਬੜੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ। ਹਜ਼ੂਰ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸਾਨੂੰ ਨਕਸ਼ਾ ਵਿਖਾਇਆ ਭਵਿੱਖ ਦਾ। ਸਾਹਿਬ ਕਹਿੰਦੇ ਸਿਰ ਕੰਪਿਓ ਪੱਗ ਡਗ ਮਗੇ ਨੈਣ ਜੋਤ ਤੇ ਹੀਨ। ਉਹ ਵੀ ਵਕਤ ਆਏਗਾ ਅੱਜ ਤੇ ਤੇਰਾ ਸਿਰ ਬਿਲਕੁਲ ਠੀਕ ਹੈ, ਇੱਕ ਸਮੇਂ ਇਹਨੇ ਕੰਬਣ ਲੱਗ ਪੈਣਾ, ਫਿਰ ਗੁਟਕੇ ਦੇ ਉੱਤੇ ਨਜ਼ਰ ਨਹੀਂ ਟਿਕਦੀ। ਬਾਣੀ ਪੜ੍ਹਨ ਲੱਗੇ ਸਿਰ ਕੰਬਦਾ। ਫਿਰ ਕਹਿੰਦੇ ਜਦੋਂ ਉੱਠ ਕੇ ਤੁਰਦਾ ਨਾ ਗੁਰੂ ਤੇਗ ਬਹਾਦਰ ਸਾਹਿਬ, ਕਹਿੰਦੇ ਪੱਗ ਡਗ ਮਗੇ, ਪੱਗ ਦੇ ਅਰਥ ਨੇ ਪੈਰ, ਪੈਰ ਥਿੜਕਦੇ ਨੇ, ਕਦੀ ਇੱਧਰ ਨੂੰ ਕਦੀ ਇੱਧਰ ਨੂੰ ਜਾਂਦਾ। ਨੈਣ ਜੋਤ ਤੇ ਹੀਨ, ਅੱਖਾਂ ਵਿੱਚ ਨਜ਼ਰ ਘਟ ਗਈ। ਕਹੋ ਨਾਨਕ ਇਹ ਬਿਦ ਭਈ ਤਉ ਨਹਰ ਰਸ ਲੀਨ। ਇਹ ਵਿਧ, ਇਹ ਤਰੀਕਾ ਤੇਰੀ ਜ਼ਿੰਦਗੀ ਦਾ ਬਣ ਜਾਣਾ ਹੈ। ਤੂੰ ਅਜੇ ਵੀ ਹਰੀ ਰਸ ਨਹੀਂ ਲੈਂਦਾ ਪਿਆ। ਇਹਦੇ ਅਰਥ ਵਰਤਮਾਨ ਵਿੱਚ ਨੇ, ਵੀ ਜਵਾਨ ਨੂੰ ਸਮਝਾਇਆ ਜਾ ਰਿਹਾ, ਬੁੱਢੇ ਵਾਸਤੇ ਹੋਰ ਨੇ ਸ਼ਬਦ ਜਿਹੜੇ। ਕਿਉਂਕਿ ਜਿਹੜਾ ਬੰਦਾ ਪਹਿਲੇ ਵਿਚਾਰਾ ਉਸ ਅਵਸਥਾ ਵਿੱਚ ਜਾ ਚੁੱਕਾ, ਹੋਰ ਉਹਨੂੰ ਕੀ ਮਾਰਨਾ ਵੀ ਹੁਣ ਤੂੰ ਕੁਝ ਨਹੀਂ ਕਰ ਸਕਦਾ। ਉਹਦੇ ਵਾਸਤੇ ਹੋਰ ਸਹਾਰੇ ਵਾਲੇ ਸ਼ਬਦ ਨੇ। ਇਹ ਜਵਾਨ ਨੂੰ ਕਿਹਾ, ਇਸੇ ਨੂੰ ਭਗਤ ਜੀ ਨੇ ਬਚਨ ਕਿਹਾ। ਕਹਿੰਦੇ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਦਵਾਨੀ। ਅੱਖਾਂ ਵਿੱਚੋਂ ਪਾਣੀ ਵਗਦਾ, ਤਨ ਕਮਜ਼ੋਰ ਹੋ ਗਿਆ, ਤਨ ਖੀਨਾ, ਕੇਸ ਚਿੱਟੇ ਹੋ ਗਏ ਨੇ। ਕਹਿੰਦੇ ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਗਲੇ ਵਿੱਚੋਂ ਆਵਾਜ਼ ਠੀਕ ਨਹੀਂ ਨਿਕਲਦੀ। ਅਬ ਕਿਆ ਕਰੇ ਪਰਾਨੀ, ਹੁਣ ਕੀ ਕਰੇ ਮਨੁੱਖ? ਫਿਰ ਹੋਰ ਦੱਸਿਆ, ਕਹਿੰਦੇ ਮਾਥੇ ਪੀੜ ਸਰੀਰ ਜਲਨ ਹੈ। ਮੱਥੇ ਵਿੱਚ ਪੀੜ ਰਹਿੰਦੀ ਹੈ, ਸਰੀਰ ਸੜਦਾ ਰਹਿੰਦਾ, ਬੁਢੇਪੇ ਦਾ ਰੋਗ ਹੈ, ਜਰਾ ਰੋਗ ਹੈ। ਕਰਕ ਕਰੇਜੇ ਮਾਹੀ, ਕਲੇਜੇ ਵਿੱਚ ਪੇਟ ਵਿੱਚ ਦਰਦ ਰਹਿੰਦੀ। ਐਸੀ ਵੇਦਨ ਉਪਜ ਖਰੀ ਭਈ ਬਾਂਕਾ ਔਖਦ ਨਾਹੀ। ਦਵਾਈ ਵੀ ਕੋਈ ਨਹੀਂ ਇਹਦੀ, ਕੋਈ ਦਵਾਈ ਨਹੀਂ ਇਸਦੀ, ਕਿਉਂਕਿ ਇਹ ਰੋਗ ਐਸਾ ਹੈ। ਫਿਰ ਜਦੋਂ ਇਸ ਤਰ੍ਹਾਂ ਦੀ ਹਾਲਤ ਆ ਜਾਏ ਤੇ ਫਿਰ ਵੀ ਇੱਕ ਵਿੱਚ ਸ਼ਬਦ ਦੇ ਰਹਾਓ ਦੀ ਤੁਕ ਆਈ। ਭਗਤ ਜੀ ਕਹਿੰਦੇ ਜੇ ਆ ਗਿਆ ਨਾ, ਹੁਣ ਹੋਰ ਕੋਈ ਵਾਹ ਨਹੀਂ, ਹੁਣ ਇੱਕ ਕੰਮ ਕਰ, ਅਰਦਾਸ ਕਰ। ਅਰਦਾਸ ਕਿਹੜੀ? ਕਹਿੰਦੇ ਰਾਮ ਰਾਏ ਹੋਏ ਵੈਦ ਬਨਵਾਰੀ। ਹੇ ਅਕਾਲ ਪੁਰਖ ਜੀ, ਤੁਸੀਂ ਸਾਡੇ ਵੈਦ ਬਣੋ, ਹਕੀਮ ਬਣ ਜਾਓ, ਤੁਸੀਂ ਸਾਡਾ ਇਲਾਜ ਕਰ ਦਿਓ। ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤੈ ਲਿਹੋ ਉਬਾਰੀ। ਸਾਨੂੰ ਉਬਾਰੀ ਦਾ ਅਰਥ, ਕੱਢ ਲਓ ਪਾਣੀ ਵਿੱਚ ਡੁੱਬਦਿਆਂ ਨੂੰ। ਜਦੋਂ ਇਹ ਅਰਦਾਸ ਕੀਤੀ ਤੇ ਫਿਰ ਅਖੀਰਲੀ ਪੰਕਤੀ ਹੈ, ਉਹਦੇ ਵਿੱਚ ਕਹਿੰਦੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਸਾਰਾ ਦੇ ਅਰਥ ਨੇ ਸ੍ਰੇਸ਼ਟ। ਅਕਾਲ ਪੁਰਖ ਦਾ ਨਾਮ ਐਸਾ ਪਾਣੀ ਹੈ ਤੇ ਦਵਾਈ ਹੈ, ਕਿਉਂਕਿ ਦਵਾਈ ਪਾਣੀ ਨਾਲ ਖਾਧੀ ਜਾਂਦੀ, ਇਸ ਕਰਕੇ ਔਖਦ ਤੇ ਪਾਣੀ ਦੋ ਗੱਲਾਂ ਕਹਿ ਦਿੱਤੀ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਗੁਰ ਪ੍ਰਸਾਦ ਕਹੇ ਜਨ ਭੀਖਣ, ਪਾਵੋ ਮੋਖ ਦੁਆਰਾ। ਇਹ ਸ਼ਬਦ ਭੀਖਣ ਜੀ ਦਾ, ਭਵਿੱਖ ਨੂੰ ਵੇਖ ਕੇ ਇਹ ਅੰਦਰ ਚਿੰਤਾ ਜਾਗ ਪੈਣੀ, ਅੰਦਰ ਦਾ ਕੰਬ ਜਾਣਾ, ਇਹਨੂੰ ਕਹਿੰਦੇ ਨੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਭੂਤ ਭਵਿੱਖ। ਭਵਿੱਖ ਵੇਖਿਆ ਤੇ ਬਾਣੀ ਵਿੱਚੋਂ ਜਦੋਂ ਇਹ ਸ਼ਬਦ ਸੁਣੇ, ਜਿਹਦੇ ਵਿੱਚ ਭਗਤ ਜੀ ਕਹਿੰਦੇ ਥਰ ਖਰ ਕੰਪੈ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ। ਅੰਦਰ ਨੇ ਅਗਲਾ ਆਉਣ ਵਾਲਾ ਸਮਾਂ ਵੇਖ ਲਿਆ, ਅੰਦਰ ਕੰਬ ਗਿਆ ਵੀ ਪਤਾ ਨੀ ਕੀ ਬਣੇਗਾ, ਥਰ ਥਰ ਕੰਬਦਾ। ਕਹਿੰਦੇ ਥਰ ਹਰ ਕੰਪੈ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ। ਰਹਿਣ ਗਈ ਮਤ ਦਿਨ ਬੀ ਜਾਏ, ਰਾਤ ਤੇ ਲੰਘ ਹੀ ਗਈ ਏ, ਕਿਤੇ ਹੁਣ ਦਿਨ ਵੀ ਨਾ ਇਸੇ ਤਰ੍ਹਾਂ ਹੀ ਲੰਘ ਜਾਏ। ਰਾਤ ਦੇ ਇੱਥੇ ਅਰਥ, ਰਾਤ ਕਾਲੀ ਹੁੰਦੀ ਹੈ, ਰਾਤ ਦੇ ਅਰਥ ਜਦੋਂ ਵਾਲ ਕਾਲੇ ਸਨ, ਰਾਤ ਦੇ ਅਰਥ ਜਵਾਨੀ। ਮਤ ਦਿਨ ਵੀ ਜਾਏ, ਹੁਣ ਕਿਤੇ ਦਿਨ ਵੀ ਨਾ ਲੰਘ ਜਾਏ, ਦਿਨ ਦੇ ਅਰਥ ਨੇ ਚਿੱਟੇ ਵਾਲ, ਸੂਰਜ। ਰਹਿਣ ਗਈ ਮਤ ਦਿਨ ਬੀ ਜਾਏ, ਭਵਰ ਗਏ ਬਗ ਬੈਠੇ ਆਏ। ਭਵਰ, ਭਵਰੇ ਹੁੰਦੇ ਨੇ ਕਾਲੇ ਰੰਗ ਦੇ, ਫਿਰ ਅਰਥ ਨੇ ਕਾਲੇ ਵਾਲ, ਬਗ ਦੇ ਅਰਥ ਨੇ ਚਿੱਟੇ ਵਾਲ। ਹੁਣ ਅਸੀਂ ਤੇ ਨਵਾਂ ਕੰਮ ਸ਼ੁਰੂ ਕਰ ਦਿੱਤਾ ਵੀ ਇਹਨਾਂ ਨੂੰ ਤੁਸੀਂ ਕਾਲੇ ਕਰੋ, ਨਾ ਫਿਕਰ ਆਵੇ ਨਾ ਚਿੰਤਾ। ਇਹ ਧੋਖੇਬਾਜ਼ੀ ਹੈ, ਇਸ ਕਰਕੇ ਕਹਿੰਦੇ ਇਸ ਤਰ੍ਹਾਂ ਨਹੀਂ ਰੰਗ ਨਾਲ ਸਰਨਾ। ਉਹਨੇ ਅੱਗੇ ਧੋਣ ਦਾ ਪ੍ਰਬੰਧ ਕੀਤਾ ਹੋਇਆ ਹੈ, ਪਹਿਲਾਂ ਤੇ ਥੋੜੇ ਜਿਹਾ ਸ਼ਾਇਦ ਧੋਖਾ ਦੇ ਗਏ ਹੋਣਗੇ ਧਰਮਰਾਜ ਨੂੰ, ਕਿਉਂਕਿ ਉਹਨੇ ਜਦੋਂ ਭੇਜਿਆ ਹੋਣਾ ਵੀ ਫਲਾਣਾ ਸਿੰਘ ਨੂੰ ਲੈ ਕੇ ਆਓ, ਉਹ ਜੇ 80 ਸਾਲ ਦਾ, ਧਰਮਰਾਜ ਨੇ ਕਿਹਾ ਆਪਣੇ ਦੂਤਾਂ ਨੂੰ। ਉਹ ਜਦੋਂ ਵਿਚਾਰੇ ਲੈਣ ਆਏ, ਉਹਨਾਂ ਵੇਖਿਆ ਵੀ 80 ਸਾਲ ਦਾ, ਇਹਦਾ ਤੇ ਵਾਲ ਹੀ ਕੋਈ ਚਿੱਟਾ ਨਹੀਂ, ਕਾਲੇ ਸ਼ਾਹ ਵਾਲ। ਉਹ ਵਾਪਸ ਮੁੜ ਗਿਆ, ਉਹਨਾਂ ਕਿਹਾ ਜੀ ਉਹ ਤੇ ਬੰਦਾ ਅਜੇ 20 ਸਾਲ ਦਾ, ਅਜੇ ਜਿਹਨੂੰ ਤੁਸੀਂ ਕਿਹਾ ਲੈ ਕੇ ਆਓ, 80 ਸਾਲ ਦਾ ਉੱਥੇ ਹੈ ਹੀ ਨਹੀਂ। ਫਿਰ ਕਹਿੰਦੇ ਨੇ ਵੀ ਧਰਮਰਾਜ ਨੇ ਇਨਕੁਆਇਰੀ ਕਰਾਈ ਚਿੱਤਰ ਗੁਪਤਾਂ ਤੋਂ ਵੀ, ਜਾਓ ਵੇਖੋ ਬੰਦਾ ਉਹ ਹੀ ਹੈ ਜਿਹਦੀ ਮੌਤ ਆ ਗਈ ਸੀ, ਉਹਦੀ ਤੇ ਉਮਰ 80 ਸਾਲ ਹੈ। ਕਹਿੰਦੇ 20 ਸਾਲ ਦਾ ਬੈਠਾ ਉੱਥੇ, ਕੇਸ ਕਾਲੇ ਕੀਤੇ ਸਨ ਦਾੜੇ। ਜਦੋਂ ਉਹਨਾਂ ਨੇ ਜਾ ਕੇ ਵੇਖਿਆ ਤੇ ਫਿਰ ਲਿਆਉਣ ਵਾਲਿਆਂ ਨੂੰ ਆ ਕੇ ਦੱਸਿਆ ਵੀ ਹੁਣ ਤੁਸੀਂ ਇਸ ਤਰ੍ਹਾਂ ਕਰਿਆ ਕਰੋ, ਜਦੋਂ ਕਿਸੇ ਬੰਦੇ ਨੂੰ ਲੈਣ ਜਾਂਦੇ ਹੋ ਉਮਰ ਦਾ ਲਿਹਾਜ਼ ਨਾ ਵੇਖਿਆ ਕਰੋ, ਕਿਉਂਕਿ ਉਹ ਕੇਸ ਕਾਲੇ ਕਰ ਲੈਂਦੇ ਨੇ, ਲੱਗਦਾ ਜਿਵੇਂ 20 ਸਾਲ ਦਾ ਹੁੰਦਾ 80 ਸਾਲ ਦਾ। ਫਿਰ ਪਤਾ ਕਿਵੇਂ ਲੱਗੇ, ਕਹਿਣ ਲੱਗੇ ਤੁਸੀਂ ਉਹਨਾਂ ਨੂੰ ਅੱਗੋਂ ਨਾ ਵੇਖਿਆ ਕਰੋ, ਤੁਸੀਂ ਪਿੱਛੋਂ ਦੀ ਵੇਖਿਆ ਕਰੋ, ਗਿੱਚੀ ਦੇ ਵਾਲ ਚਿੱਟੇ ਹੁੰਦੇ ਨੇ ਵਿੱਚੋਂ, ਉੱਥੇ ਕਲਫ ਨਹੀਂ ਲੱਗਦੀ, ਉੱਥੇ ਰੰਗ ਨੇ, ਉੱਥੋਂ ਪਹਿਚਾਣ ਆ ਜਾਏਗੀ ਵੀ ਜਵਾਨ ਨੇ ਕਿ ਬੁੱਢੇ ਨੇ। ਇਹਨੂੰ ਰਵਿਦਾਸ ਜੀ ਨੇ ਕਿਹਾ, ਕਹਿਣ ਲੱਗੇ ਭਵਰ ਗਏ ਹੁਣ ਕਾਲੇ ਚਲੇ ਗਏ, ਬਗ ਬੈਠੇ ਆਏ, ਕਿਉਂ ਰੋਕਣਾ ਇਹਨਾਂ ਨੂੰ, ਸੱਚਾਈ ਨੂੰ ਪ੍ਰਵਾਨ ਕਰ। ਤੂੰ ਇੱਕ ਸੱਚਾਈ ਨੂੰ ਨਹੀਂ ਪ੍ਰਵਾਨ ਕਰ ਰਿਹਾ, ਦੂਜੀ ਨੂੰ ਕਿਵੇਂ ਕਰੇਗਾ। ਫਿਰ ਕਹਿੰਦੇ ਹੰਸ ਚੱਲਿਆ ਕਾਇਆ ਕੁਮਲਾਨੀ, ਹੰਸ ਘਟਦਾ ਜਾਂਦਾ, ਭਵਰ ਗਏ ਬਗ ਬੈਠੇ ਆਏ, ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ ਬਗ ਬੈਠੇ ਆਏ। ਫਿਰ ਇੱਕ ਉਦਾਹਰਨ ਦਿੱਤੀ, ਕਹਿੰਦੇ ਕਾਚੇ ਕਰਵੈ ਰਹੇ ਨਾ ਪਾਣੀ, ਹੰਸ ਚੱਲਿਆ ਕਾਇਆ ਕੁਮਲਾਨੀ। ਕਾਚੇ ਘਰਵੈ, ਘਰਵੈ ਦਾ ਅਰਥ ਕੱਚੇ ਘੜੇ ਵਿੱਚ ਪਾਣੀ ਨਹੀਂ ਟਿਕਦਾ, ਚੋ ਜਾਂਦਾ। ਇਸ ਤਰ੍ਹਾਂ ਭਵਿੱਖ ਨੂੰ ਵੇਖ ਲਿਆ ਔਰ ਯਾਦ ਕਰਾਇਆ ਗੁਰੂ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਚੇਤੇ ਕਰਾ ਦਿੱਤਾ। ਕਹਿੰਦੇ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨੈ ਰੇ ਅਜਾਨ, ਕਾਲ ਤੋਂ ਪਹੁੰਚੋ ਆਨ, ਕਹਾਂ ਜੈ ਹੈ ਭਾਜ ਰੇ, ਅਸਥਿਰ ਜੋ ਮਾਨਿਓ ਦੇਹ, ਸੋ ਤੋ ਤਿਰ ਹੋਏ ਹੈ ਖੇਹ, ਕਿਉਂ ਨਾ ਹਰ ਕੋ ਨਾਮ ਲੇਹ, ਮੂਰਖ ਨਿਲਾਜ ਰੇ। ਇਹਨੂੰ ਕਹਿੰਦੇ ਨੇ ਭੂਤ ਭਵਿੱਖ, ਭਵਿੱਖ ਨੂੰ ਵੇਖ ਕੇ ਜਪਣਾ। ਤੇ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਭੂਤ ਭਵਿੱਖ ਭਵਾਨ ਜਪੇਂਗੇ। ਹੁਣ ਥੋੜੇ ਮਿੰਟਾਂ ਵਿੱਚ ਭਵਾਨ ਦਾ ਅਰਥ ਹੈ ਵਰਤਮਾਨ, ਜਿਹੜਾ ਹੁਣ ਸਮਾਂ ਚੱਲ ਰਿਹਾ। ਕੁਝ ਸਾਧਕ ਐਸੇ ਨੇ ਉਹ ਕਹਿੰਦੇ ਪਿੱਛੇ ਕੀ ਹੋਇਆ ਛੱਡੋ, ਅੱਗੇ ਕੀ ਹੋਏਗਾ ਉਹਨੂੰ ਵੀ ਛੱਡੋ, ਕਹਿੰਦੇ ਹੁਣ ਵੇਖੋ, ਹੁਣ ਕੀ ਕਰਨਾ ਅੱਜ। ਅਸਲ ਵਿੱਚ ਇਹ ਸਮਾਂ ਸਭ ਤੋਂ ਕੀਮਤੀ, ਭਾਵੇਂ ਕਿ ਇਸ ਸਵੱਈਏ ਨੂੰ ਦੋ ਦਿਨ, ਦੂਸਰਾ ਦਿਨ ਹੋ ਗਿਆ, ਪਰ ਮੇਰਾ ਮਨ ਕਰਦਾ ਵੀ ਵਰਤਮਾਨ ਦੀ ਜਿਹੜੀ ਭਗਤੀ ਇਹ ਬਹੁਤ ਵੱਡੀ ਗੁਰਮਤ ਵਿੱਚ। ਵਰਤਮਾਨ ਅਸਲ ਵਿੱਚ ਆਉਣਾ ਵਰਤਮਾਨ ਵਿੱਚ ਹੀ ਹੈ। ਭਾਵੇਂ ਕਿਸੇ ਨੇ ਲੰਘੇ ਸਮੇਂ ਨੂੰ ਵੇਖ ਕੇ ਭਗਤੀ ਕੀਤੀ ਹੈ, ਭਾਵੇਂ ਆਉਣ ਵਾਲੇ ਡਰ ਤੋਂ ਭਗਤੀ ਕੀਤੀ ਹੈ, ਪਰ ਜਦੋਂ ਬੰਦਾ ਇਹਨਾਂ ਦੋਵਾਂ ਥਾਵਾਂ ਤੋਂ ਡਰੇਗਾ ਨਾ, ਜਦੋਂ ਉਹਨੇ ਕਾਮਯਾਬ ਹੋਣਾ, ਉਦੋਂ ਵਰਤਮਾਨ ਭਗਤੀ ਨਾਲ ਹੀ ਆਉਣਾ ਹੈ। ਇਸ ਲਈ ਇਹਨੂੰ ਤਿੰਨ ਹਿੱਸਿਆਂ ਵਿੱਚ ਅਸੀਂ ਵੰਡ ਸਕਦੇ ਹਾਂ ਕਿ ਭੂਤਕਾਲ ਭਗਤੀ, ਭਵਿੱਖ ਭਗਤੀ ਤੇ ਵਰਤਮਾਨ ਭਗਤੀ। ਇਹ ਤਿੰਨ ਹਿੱਸੇ ਵਰਤਮਾਨ ਵਿੱਚ ਜਦੋਂ ਗੁਰਸਿੱਖ ਸੁਚੇਤ ਹੋ ਜਾਂਦਾ, ਉਹ ਵੇਖਦਾ ਕੱਲ ਬਾਰੇ ਕੀ ਸੋਚਣਾ, ਅੱਜ ਦਾ ਕਰੀਏ, ਹੁਣੇ ਕਰੀਏ। ਕਬੀਰ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਏ ਤਾਲ, ਸੋਏ ਤਾਲ ਤਤਕਾਲ ਉਸੇ ਵੇਲੇ। ਪਾਛੈ ਕਛੂ ਨਾ ਹੋਏਗਾ ਜੋ ਸਰ ਪਰ ਆਵੇ ਕਾਲ, ਕਿਉਂਕਿ ਜੇ ਆਪਾਂ ਆਉਣ ਵਾਲੇ ਸਮੇਂ ਦੀ ਚਿੰਤਾ ਕਰਕੇ ਵੀ ਬੰਦਗੀ ਕਰਨੀ ਹੈ, ਉਹ ਬੰਦਗੀ ਤੇ ਵਰਤਮਾਨ ਵਿੱਚ ਹੀ ਹੋਣੀ ਹੈ ਨਾ। ਅਸਲ ਵਿੱਚ ਇਹ ਦੋਵੇਂ ਸਮੇਂ ਹੈ ਹੀ ਨਹੀਂ, ਕਿਉਂਕਿ ਉਹਨਾਂ ਵਿੱਚ ਅਸੀਂ ਨਹੀਂ ਤੇ ਉਹ ਸਮੇਂ ਵੀ ਨਹੀਂ। ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਇਹ ਦੋਵੇਂ ਸਮੇਂ ਸਾਡੇ ਹੈ ਹੀ ਨਹੀਂ, ਇਹ ਭਰਮ ਹੈ ਸਾਰਾ। ਜੇ ਸਾਡਾ ਕੋਈ ਸਮਾਂ ਹੈ, ਜੇ ਸਾਡੇ ਕੋਲ ਕੋਈ ਵਕਤ ਹੈ, ਤੇ ਉਹ ਇਹੀ ਹੈ, ਬਸ ਇਹੀ ਹੈ। ਜੋ ਹੁਣੇ ਸੀ ਉਹ ਵੀ ਨਹੀਂ ਰਿਹਾ, ਜੋ ਹੁਣੇ ਆਵੇਗਾ ਉਹ ਵੀ ਸਾਡਾ ਨਹੀਂ, ਕਿਉਂਕਿ ਪਤਾ ਨਹੀਂ ਉਦੋਂ ਅਸੀਂ ਹੋਵਾਂਗੇ ਕਿ ਨਹੀਂ ਹੋਵਾਂਗੇ। ਤੇ ਜੋ ਨਿਕਲ ਗਿਆ ਉਹਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ, ਉੱਤੇ ਗਿਆ ਉਹਦੇ ਬਾਰੇ ਕੀ ਹੈ, ਉਹ ਤੇ ਹੱਥੋਂ ਚਲਾ ਗਿਆ। ਇਸ ਲਈ ਉਹ ਵੀ ਸਮਾਂ ਸਾਡਾ ਨਹੀਂ ਜੋ ਬੀਤਿਆ, ਜੋ ਆਉਣ ਵਾਲਾ ਹੈ ਉਹ ਜੇ ਸਾਡਾ ਹੋਵੇਗਾ ਵੀ ਤੇ ਉਦੋਂ ਹੋਵੇਗਾ ਜਦੋਂ ਵਰਤਮਾਨ ਹੋ ਗਿਆ, ਨਹੀਂ ਤੇ ਉਹ ਸਾਡਾ ਹੈ ਹੀ ਨਹੀਂ, ਜਾਂ ਅਸੀਂ ਉਦੋਂ ਹੋਵਾਂਗੇ ਨਹੀਂ। ਸਰੀਰ ਦੇ ਕੰਟਰੋਲ ਸਿਸਟਮ ਸਾਰੇ ਸੰਪਰਕ ਟੁੱਟ ਸਕਦੇ ਨੇ, ਮੌਤ ਕਹਿੰਦੇ ਜਿਹਨੂੰ। ਤੇ ਜੇ ਉਹ ਵਕਤ ਆ ਵੀ ਗਿਆ, ਮੰਨ ਲਓ ਆਪਾਂ 50 ਸਾਲ ਹੋਰ ਜਿਉਂਦੇ ਰਹਿ ਜਾਈਏ, ਤਾਂ ਉਹ 50 ਸਾਲਾਂ ਨੂੰ ਅਸੀਂ ਤਾਂ ਹੀ ਵਰਤ ਸਕਾਂਗੇ ਜੇ ਵਰਤਮਾਨ ਹੁਣੇ ਵਿੱਚ। ਇਸ ਕਰਕੇ ਤਿੰਨ ਪ੍ਰਕਾਰ ਦੇ ਭਗਤ ਨੇ, ਭੂਤ ਭਵਿੱਖ ਭਵਾਨ। ਜਪੇਂਗੇ ਇਸ ਸ਼ਬਦ ਵੱਲ ਧਿਆਨ ਦੇਣਾ, ਕਿਉਂਕਿ ਆਪ ਜੇ ਬਾਣੀ ਪੜ੍ਹਦੇ ਹੋ ਤਾਂ ਸਵਈਆਂ ਦੇ ਵਿੱਚ ਜਿਹੜਾ ਸੱਤਵਾਂ ਸਵਈਆ ਉਹਦੇ ਵਿੱਚ ਇਹ ਸ਼ਬਦ ਐਂਡ ਤੇ ਵਾਰ ਵਾਰ ਆਵੇਗਾ, ਜਪੇਂਗੇ ਥਪੇਂਗੇ ਖਪੇਂਗੇ ਜਪੇਂਗੇ। ਹੁਣ ਇਹ ਜਪੇਂਗੇ ਇਹ ਕੀ ਅਰਥ ਹੈ? ਕੁਝ ਵਿਦਵਾਨਾਂ ਨੇ ਇਹਦੇ ਅਰਥ ਤੇ ਜਪੇਂਗੇ ਦੇ ਕੀਤੇ ਵੀ ਇਹ ਸਾਰਾ ਸਵਈਆ ਭਵਿੱਖ ਨਾਲ ਜੁੜਿਆ ਹੋਇਆ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਵੀ ਇਹ ਸਵਈਏ ਵਿੱਚ ਜੋ ਕੁਝ ਹੈ ਇਹ ਭਵਿੱਖ ਵਿੱਚ ਹੋਏਗਾ, ਵੀ ਇਸ ਤਰ੍ਹਾਂ ਹੋਵੇਗਾ। ਪਰ ਇਹ ਕਲਗੀਆਂ ਵਾਲੇ ਦੇ ਕਮਾਲ ਨੇ, ਇਹ ਉਹਨਾਂ ਦੀ ਵਿਦਿਆ ਦਾ ਹੁਨਰ ਹੈ, ਤਰੀਕਾ ਹੈ ਵੀ ਸ਼ਬਦ ਇੱਕੋ, ਗੱਲ ਦੋ ਸਮਿਆਂ ਦੀ, ਲਫ਼ਜ਼ ਇੱਕੋ ਤੇ ਗੱਲ ਵੱਡੀ ਸਾਰੀ ਇੱਕੋ ਸ਼ਬਦ ਵਿੱਚ ਕਰ ਦੇਣੀ। ਇਹਦੇ ਅਰਥ ਨੇ ਜਪੈ ਤੇ ਗੇ ਵੱਖਰਾ ਹੈ, ਲਿਖਿਆ ਇਕੱਠਾ ਹੋਇਆ। ਜਪੈ ਦਾ ਅਰਥ ਹੈ ਜਿਨ੍ਹਾਂ ਨੇ ਹੁਣ ਜਪਿਆ ਵਰਤਮਾਨ ਵਿੱਚ। ਜੇ ਇਕੱਲਾ ਜਪੈ ਜਦੋਂ ਪੜ੍ਹਾਂਗੇ ਨਾ, ਇਹਦੇ ਅਰਥ ਹੋ ਗਏ ਜਪੈ ਜੇ ਕੋਈ ਹੁਣ ਜਪੇਗਾ, ਹੁਣ ਜਪ ਰਿਹਾ ਹੈ, ਜਿਨ੍ਹਾਂ ਨੇ ਜਪਿਆ ਹੈ। ਸ਼ਬਦ ਇੱਕੋ ਹੀ, ਵੇਖੋ ਤਿੰਨ ਸਮਿਆਂ ਨਾਲ ਜੁੜ ਗਿਆ। ਜਪੈ ਦਾ ਅਰਥ ਹੈ ਕਿਉਂਕਿ ਅੱਗੇ ਸਮੇਂ ਜਿਹੜੇ ਕਹੇ ਨੇ ਨਾ ਉਹ ਤਿੰਨ ਨੇ, ਭੂਤ ਲੰਘਿਆ ਹੋਇਆ, ਵਰਤਮਾਨ ਹੋਣ ਵਾਲਾ ਤੇ ਭਵਿੱਖ ਆਉਣ ਵਾਲਾ। ਇਹਨਾਂ ਤਿੰਨਾਂ ਨੂੰ ਇੱਕੋ ਸ਼ਬਦ ਵਿੱਚ ਕਹਿਣਾ ਹੈ ਤੇ ਉਹ ਕਿਵੇਂ ਕਹੀਏ? ਫਿਰ ਇੱਥੇ ਤਿੰਨ ਸ਼ਬਦ ਵਰਤਣੇ ਪੈਣਗੇ, ਜਿਨ੍ਹਾਂ ਨੇ ਪਹਿਲਾਂ ਜਪਿਆ, ਜਿਹੜੇ ਹੁਣ ਜਪ ਰਹੇ ਨੇ, ਜਿਹੜੇ ਆਉਣ ਵਾਲੇ ਸਮੇਂ ਵਿੱਚ ਜਪਣਗੇ। ਪਰ ਨਹੀਂ, ਇਹ ਕਵੀ ਦੀ ਕਮਾਲ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਮਾਲ ਹੈ। ਉਹਨਾਂ ਨੇ ਕਹਿ ਦਿੱਤਾ ਜਪੈ, ਜਪੈ ਦੇ ਵਿੱਚ ਆ ਜਾਂਦਾ ਜਿਨ੍ਹਾਂ ਨੇ ਜਪਿਆ ਪਹਿਲਾਂ, ਭੂਤਕਾਲ ਦੇ ਭਗਤ ਜਿਨ੍ਹਾਂ ਨੇ ਜਪਿਆ। ਫਿਰ ਜਪੈ ਦੇ ਅਰਥ ਹੁੰਦੇ ਨੇ ਜਿਹੜੇ ਹੁਣ ਜਪ ਰਹੇ ਨੇ, वर्तमान आ गया, भवान आ गया। ते फिर कलगियां वाले ने कह दिता जपै गे, फिर नाल जोड़ दियो गे, जेड़े जपन गे आने वाले समय नाल भविख नाल भी जोड़ दिता। एक शब्द तीन समयां नाल जोड़िया है। खैर बड़े बड़े मैं टीके वेखे ने, क्योंकि इन्हां बाणियां दे अर्थ घट होए ने, टकसालां विच हुंदे रहे ने, वह बाहर नहीं आए किवें होए ने। पर वह जिवें जिवें किसी नूं गुरु साहब ने आप अपनी बुद्ध है जेती वर्णत भिन्न भिन्न तो तेती होर डूंगाइयां हैं, सानू लीक नहीं मारनी चाहीदी भी मैं अज अर्थ कर दिते ने दूजियां नूं नाल कहना भी ठीक ने। नहीं, विज्ञान वाले इस तरह नहीं करते। वो तां कामयाब होए ने कि जेड़ा विज्ञानक 50 साल खोज करता रहा, 50 साल की खोज वो लिख गया, बाद वाले ने उन्हें एकदम फड़ के उहदे विचों होर खोजिया ते तत् कढ के कह दिता भी जेड़ा पिछले ने खोजिया सी उहदी भी बड़ी मेहनत सी। हुण मैनू इहदे विचों इह समझ आई है, मैं इह लिख देना भी इह तत् इस तरह का जां कुछ भी गैस इस तरह की, मैं इथों तक लिखिया आने वाले अगे खोजणगे, आने वाले वेखणगे भी अगे भी हो सकता है। गुरबाणी इस तरह की, इहदे अर्थ आखरी नहीं। आ थोड़े जिहे सालां तों रवाज चलिया कहिंदे अर्थ ते एक ही हुंदे ने, कहिंदे जिहड़े असीं आ ट्रैक्ट विच लिख दित्ते ना अपने एसी रूम विच बह के, आ जिहड़े साडे कालज ने लिखे ने अर्थ आ ही ने बस, बाकी ते पिछले सारे पहला ते सिख शुकर करो ये कहिंदे ने भी गुरु साहब होए ने, वह भी गुरु व्यक्ति ने, गुरु नहीं मनदे उन्हां नूं। ते सिखां नूं मनण दा ते सवाल ही कोई नहीं भी कोई सिख संत भी होया शहीद भी होया, ना जी होया ही कोई नहीं। कहिंदे पिछला इतिहास सारे गलत चलता रहा है, बड़ा कौम गुमराह हो गई। आ हुण असीं 10 कु सालां की खोज कीती है 5-4 बंदियां ने, ते सारी कौम विच खलल पा दिता है। असीं नवे कढे ने अर्थ, बस इन्हां नूं मन्निया जे पिछे सिख ही कोई नहीं होया 500 साल विच, ना भाई मणि सिंह होया, ना बाबा दीप सिंह होए ने, ना भाई गुरदास जी नूं बहुता पता सी, ना भाई वीर सिंह नूं बहुता पता है, कहिंदे सारे एवें ही सन। असीं जम्मिया 40 कु सालां दे हुण, इहदे तों पहलां विद्वान कोई नहीं सी। नहीं, ਇਹ ਸਾਡੀ ਮੂਰਖਤਾ ਹੋ ਸਕਦੀ ਹੈ। ਉਹਨਾਂ ਨੇ ਜੇ ਉਹ ਵਿਦਵਾਨ ਸਨ ਤੇ ਬੰਦ ਬੰਦ ਤਾਂ ਹੀ ਕਟਾ ਗਏ ਸਨ, ਇੱਥੇ ਕੰਡਾ ਤੇ ਚਬੋ ਕੇ ਵੇਖੋ ਪਤਾ ਲੱਗ ਜਾਏਗਾ ਉਸੇ ਵੇਲੇ ਵਿਦਵਤਾ ਦਾ। ਬੁਰਾਈਆਂ ਤੇ ਸਾਡੇ ਦਰਵਾਜ਼ੇ ਤੇ ਆ ਕੇ ਵੰਗਾਰਦੀਆਂ ਨੇ ਤੇ ਅਸੀਂ ਅੰਦਰ ਬੜੇ ਰਹਿੰਦੇ ਹਾਂ, ਬੂਹੇ ਤੇ ਸਾਡੇ ਠੇਕੇ ਖੁੱਲ ਜਾਂਦੇ ਨੇ, ਕੋਈ ਬੰਦਾ ਬਾਹਰ ਨਹੀਂ ਨਿਕਲਦਾ ਤੇ ਵਿਦਵਤਾ ਕਾਹਦੀ ਹੋਈ। ਵਿਦਵਤਾ ਦਾ ਮਤਲਬ ਸੀ ਉਹਨਾਂ ਨੇ ਵਿਚਾਰਧਾਰਾ ਵੀ ਦਿੱਤੀ ਤੇ ਸਮੇਂ ਤੇ ਉਹਨਾਂ ਨੇ ਕੁਰਬਾਨੀਆਂ ਵੀ ਕੀਤੀਆਂ ਨੇ। ਉਹਨਾਂ ਦੀਆਂ ਕੁਰਬਾਨੀਆਂ ਸੰਕੇਤ ਕਰਦੀਆਂ ਉਹਨਾਂ ਦੇ ਵਿੱਚ ਕੁਝ ਹੈ ਸੀ। ਕੱਲੀ ਅੱਖਰਾਂ ਨਾਲ ਵਿਦਵਤਾ ਨਹੀਂ ਹੁੰਦੀ, ਉਹਨੂੰ ਕੁਝ ਕਰਕੇ ਵਿਖਾਉਣਾ ਪੈਂਦਾ। ਇਸ ਕਰਕੇ ਅਰਥ ਗੁਰਬਾਣੀ ਦੇ ਅਰਥ ਜਿੱਦਣ ਪੂਰੇ ਹੋ ਗਏ ਬਈ ਇਹ ਨੇ, ਉਦਨ ਗੁਰਬਾਣੀ ਗੁਰੂ ਨਹੀਂ ਹੋਵੇਗੀ, ਗੁਰਬਾਣੀ ਕਵਿਤਾ ਹੋ ਜਾਏਗੀ। ਅਰਥ ਕਵਿਤਾ ਦੇ ਹੋ ਸਕਦੇ ਨੇ, ਗੁਰੂ ਦੇ ਨਹੀਂ। ਗੁਰੂ ਗ੍ਰੰਥ ਸਾਹਿਬ ਪੂਰੇ ਗੁਰੂ ਨੇ, ਗੁਰਬਾਣੀ ਦੇ ਕੋਈ ਵੀ ਵਿਅਕਤੀ ਪੂਰੇ ਅਰਥ ਨਹੀਂ ਕਰ ਸਕਦਾ। ਜਿੰਨੇ ਕਿਸੇ ਨੂੰ ਸਮਝ ਆਉਣਗੇ ਜਾਂ ਇੱਕ ਸਦੀ ਬਾਅਦ ਕੁਝ ਨਾ ਕੁਝ ਚੀਜ਼ਾਂ ਬਦਲਦੀਆਂ ਨੇ, ਨਵੇਂ ਲੋਕ ਆਉਂਦੇ ਨੇ, ਨਵੀਆਂ ਬੋਲੀਆਂ ਆਉਂਦੀਆਂ ਨੇ, ਨਵੀਂ ਤਕਨੀਕ ਆਉਂਦੀ ਹੈ, ਬੇਸ ਉਹੀ ਰਹਿੰਦਾ ਹੈ। ਥੋੜੇ ਥੋੜੇ ਬਾਹਰੋਂ ਬਾਹਰੋਂ ਜਿਵੇਂ ਤੁਸੀਂ ਵਹਿੰਦੇ ਹੋ ਨਾ ਵੀ ਜਦੋਂ ਝਰਨੇ ਵਿੱਚੋਂ ਪਾਣੀ ਨਿਕਲਦਾ ਹੈ ਹੁੰਦਾ ਪਾਣੀ ਹੀ ਹੈ, ਉਦੋਂ ਹੋਰ ਤਰ੍ਹਾਂ ਨਾਲ ਉੱਤੋਂ ਡਿੱਗਦਾ, ਫੁਹਾਰੇ ਛੁੱਟਦੇ ਨੇ, ਕਿੱਡਾ ਸੋਹਣਾ ਲੱਗਦਾ। ਜਦੋਂ ਥੋੜਾ ਜਿਹਾ ਅੱਗੇ ਆ ਗਿਆ ਉਹਦਾ ਪਾਣੀ ਉਹੀ ਪਰ ਰੂਪ ਬਦਲ ਗਿਆ, ਹੁਣ ਉਹ ਪਹਾੜਾਂ ਨੂੰ ਛੱਡ ਕੇ ਤੇ ਨਦੀ ਵਿੱਚ ਆ ਗਿਆ, ਰੂਪ ਹੋਰ ਹੋ ਗਿਆ। ਹੁਣ ਅੱਗੇ ਛੋਟੇ ਜਿਹੇ ਖਾਲ ਵਿੱਚ ਆ ਗਿਆ, ਰੂਪ ਹੋਰ ਹੋ ਗਿਆ। ਹੁਣ ਖੇਤ ਨੂੰ ਲੱਗਾ ਬੇਸ ਪਾਣੀ ਹੈ, ਬੇਸ ਗੁਰਬਾਣੀ ਹੁੰਦੀ ਹੈ, ਪਰ ਜਿਉਂ ਜਿਉਂ ਅੱਗੇ ਆਉਂਦੀ ਤਿਉਂ ਤਿਉਂ ਸਰੂਪ ਇਹਦਾ, ਇਹਦੇ ਆਕਾਰ ਬਾਹਰਲੇ ਬਦਲਦੇ ਨੇ। ਇਸ ਕਰਕੇ ਅਰਥ ਆਖਰੀ ਨਹੀਂ ਕੋਈ। ਗੁਰੂ ਬੇਅੰਤ ਹੈ, ਵੱਡਾ ਹੈ। ਕੋਈ ਮਨੁੱਖੀ ਜਦੋਂ ਗੁਰੂ ਜੋਤ ਹੈ, ਗੁਰੂ ਸ਼ਬਦ ਹੈ, ਤੇ ਆਹ ਜਿਹੜੀ ਬੁੱਧੀ ਹੈ ਤੇ ਸ਼ਬਦ ਤੋਂ ਨੀਵੀਂ ਹੈ, ਇਹਦੇ ਨਾਲ ਉਹਦੇ ਅਰਥ ਕਿਵੇਂ ਹੋ ਸਕਦੇ ਨੇ? ਹਾਂ, ਕੁਝ ਪਰਸੈਂਟੇਜ, 2-4%, ਕੋਈ 5 ਕਰ ਗਿਆ ਜਿਹਦੇ ਤੇ ਬਹੁਤਾ ਹੱਥ ਧਰ ਦਿੱਤਾ, ਉਹ 50 ਤੇ ਚਲਾ ਜਾਏਗਾ, ਇਸ ਤੋਂ ਅੱਗੇ ਕੁਝ ਨਹੀਂ ਹੈ, ਬੰਦ ਹੈ ਸਾਰਾ ਕੁਝ। ਇਸ ਕਰਕੇ ਅੱਗੇ ਅਰਥ ਨਹੀਂ ਹੋ ਸਕਦੇ। ਭੂਤ ਭਵਿੱਖ ਭਵਾਨ ਜਪੈ ਗੇ, 3 ਸਮਿਆਂ ਨਾਲ ਜੋੜ ਕੇ ਇਹ ਸ਼ਬਦ ਕਹਿ ਗਏ ਨੇ। ਅੱਗੇ ਪੰਕਤੀ ਹੈ, ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਣ ਕੇ ਬਪੁੰਜ ਖਪੈਂਗੇ। ਇਹਦੇ ਵਿੱਚ ਉਹਨਾਂ ਸਿਮਰਨ ਕਰਨ ਵਾਲਿਆਂ ਦੇ ਜੀਵਨ ਦਾ ਤਜਰਬਾ ਹੈ, ਜਿਨ੍ਹਾਂ ਨੇ 3 ਸਮਿਆਂ ਵਿੱਚ ਬੰਦਗੀ ਕੀਤੀ। ਔਰ ਇਹ ਭਿਆਨਕ ਬਿਰਤੀਆਂ ਜਿਹੜੀਆਂ ਸਨ, ਦਾਨਵ ਦੀ, ਫਨਿੰਦ ਦੀ, ਨਿਸਾਚਰ ਦੀ, ਨਾਮ ਜਪ ਕੇ ਦੇ ਤੋਂ ਦੇਵਤੇ ਬਣ ਗਏ, ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਦਾ ਪ੍ਰਤਾਪ ਵੱਧ ਜਾਂਦਾ ਹੈ। ਔਰ ਜੈ ਜੈਕਾਰ ਦੀ ਧੁਨ ਉਹਨਾਂ ਨੂੰ ਸੁਣਨ ਨੂੰ ਮਿਲਦੀ ਹੈ। ਇਹ ਗੁਰਬਾਣੀ ਵਿੱਚ ਇਹਦੇ ਕੀ ਅਰਥ ਬਣਦੇ ਨੇ ਆਪਾਂ ਕੱਲ੍ਹ ਵਿਚਾਰਾਂਗੇ। ਸੋ ਅੱਜ ਇੰਨੀਆਂ ਬੇਨਤੀਆਂ।